सपना श्री वाहे गुरु साहेब जी तनासरी महला पंजेमा फिरत फिरत पेटे जन साधु पूरा गुरु समझाया आन सगल बिद काम न आवे हर हर नाम त्याया फिरत फिरत पेटे जन साधु पूरा गुरु समझाया तान सगल बिद काम न आवे हर हर नाम त्याया ताते मोह तारी ओट गोपाल शरण परे पूरन परमेश्वर दिन से सगल जंजाल रहाओ सुरग मृत पयाल भूमंडल सगल व्यापे माए जीव धारण सब कुल तारण हर हर नाम त्याए नानक नाम निरंजन गाइया पाइया सर्व निदाना कर कृपा जिस दे स्वामी बिरले काहू जाना नानक नाम निरंजन गाइया पाइया सर्व निदाना कर कृपा जिस देव स्वामी बिरले काहू जाना वाहे गुरु जी का खालसा वाहे गुरु जी की फतेह।
परम सम्मान योग युग हो युग अटल साहिब श्री गुरु ग्रंथ साहिब सचे पातशाह महाराज जी की पावन पवित्र हजूरी अंदर गुरुद्वारा दीवान अस्थान मंजी साहिब विखे आप जी हाजरी भर रहे हो। अज सतगुरां ने अमृत वेले जो हरिमंदर साहिब जी विखे पावन पवित्र अमृत शब्द हुक्म रूप विच बख्शिश कीता है तनासरी राग है और धन गुरु अर्जन देव जी महाराज हजूर की अमृत रसना तो उच्चारण किए हुए ये वचन ने इस अमृत शब्द अंदर पंचम गुरुदेव ने बख्शिश की है जीव का उधार वासना के बंधना तो खलासी सिर्फ त सिर्फ पार ब्रह्म परमेश्वर के नाम विचों ही मिल सकती है। नाम तो बिना होर कोई जरिया ऐसा नहीं जेड़ा इस जीव नूं मुक्त कर सकता होवे। आओ धन गुरु रामदास सच्चे पातशाह जी उन्हां दे चरणां विच अरदास करिए। सतगुरु साडे हिरदे नूं टिका बख्शो, आप विच वरत के दातार जी अमृत बाणी दी विचार करा लवो। कोई भी रचना हजूर दे इस नाम तो विरवी ना रहे। प्यार अदब सहित उच्चारण करो जी, सतनाम श्री वाहे गुरु जी। करो बख्शिश फिर असीस बख्शो जी, सतनाम श्री वाहे गुरु जी।
सतनाम श्री वाहे गुरु साहेब जी, तनासरी महला पंजवा।
तनासरी राग है और शहीदां दे सरताज बाणी के बोएत सतगुरु गुरु अर्जन देव महाराज जी ने अपनी मुबारक रसना तो ए अमृत शब्द उच्चारण किया है। सतगुरु गुरु अर्जन देव जी महाराज जिन्हां दी सब तो ज्यादा अमृत बाणी श्री गुरु ग्रंथ साहिब विच दर्ज है, हजूर ने अपनी मुबारक रसना तो 30 रागां दे विच ए अमृत शब्द उच्चारण किए ने। उंज गुरु अर्जन देव जी बारे पट साहिबान जी ने गुरु के रबाबियां ने जो अपनी रसना तो सिवत उच्चारण की है उस अनुसार गुरु अर्जुन देव महाराज जिस वक्त गुरु रामदास जी दे ग्रह विखे सन्मान योग माता बीबी भानी जी दी कुख चों हजूर दा जन्म हुंदा है ते गुरु ग्रंथ साहिब जी अनुसार कि गुरु अर्जुन देव जन्म तो ही ब्रह्म ज्ञानी ने, उन्हां दे अमृत बचन ने पट साहिबान दे तै जन्मत गुरमत ब्रह्म पछाणियो। आप जी ने जन्म तो ही बचपन तो ही गुरमत राही गुरु मत द्वारा उस ब्रह्म नूं पहचानिया है। दूसरा बचन जिथे ब्रह्म नूं पहचानन वाले कहा उथे श्री गुरु ग्रंथ साहिब विच यह बचन है कि गुरु रामदास जी दे घर गुरु अर्जुन देव परमात्मा दा भगत उतर आया है। यह भी हजूर दे बचन ने, गुर अर्जुन घर गुर रामदास। पट साहिबान जी ने जिन्ने शब्द वरते ने उन्होंने हजूर दे नाम नाल जो जज्जा है उहदे थले औंकड़ दातार जी ने बाणी चलाई है। गुर अर्जुन घर गुर रामदास भगत उतर आयो, ब्रह्म नूं पहचानन वाले ਤੇ ਪਰਮਾਤਮਾ ਦੇ ਭਗਤ ਗੁਰੂ ਅਰਜੁਨ ਦੇਵ ਗੁਰੂ ਰਾਮਦਾਸ ਦੇ ਘਰ ਚ ਆਏ। ਸਿਰਫ ਥੋੜੀ ਜਿਹੀ ਸਤਿਗੁਰੂ ਦਾ ਅੱਜ ਇਸ ਵਾਰੀ ਪਹਿਲਾ ਸ਼ਬਦ ਆਇਆ ਇਸ ਲੜੀ ਚ ਗੁਰਦੇਵ ਦਾ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ, ਇੱਕ ਤਾਂ ਇਹਨਾਂ ਦੇ ਸੰਬੰਧ ਵਿੱਚ ਇੱਕ ਗੁਰਮੁਖ ਵਿਦਵਾਨ ਨੇ ਬਹੁਤ ਸਾਰੇ ਬਚਨ ਕਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ ਭੱਟ ਸਾਹਿਬਾਨ ਜੀ ਨੇ ਮੈਂ ਬੇਨਤੀ ਕੀਤੀ ਜਿੱਥੇ ਵੀ ਹਜ਼ੂਰ ਦਾ ਨਾਮ ਆਪਣੇ ਸਵਈਆਂ ਚ ਲਿਆ ਹੈ ਉੱਥੇ ਉਹਨਾਂ ਨੇ ਅਰਜਨ ਨੇ ਲਿਖਿਆ, ਅਰਜੁਨ ਹੀ ਲਿਖਿਆ ਹੈ। ਤੇ ਉਸ ਗੁਰਮੁਖ ਨੇ ਅਰਥ ਕੀਤੇ ਸਨ ਦੋ ਸ਼ਬਦ ਬਣਾ ਕੇ ਇਸ ਦੇ। ਅਰਜੁਨ ਦਾ ਅਰਥ ਅਰ ਅਤੇ ਜੁਨ, ਅਰ ਦਾ ਲਫ਼ਜ਼ੀ ਅਰਥ ਅਤੇ ਵੀ ਹੁੰਦਾ ਹੈ ਪਰ ਅਰ ਦਾ ਅਰਥ ਦੁਸ਼ਮਣ ਤੇ ਜੁਨ ਦਾ ਅਰਥ ਹੈ ਜੁਨਣਾ। ਬੇਨਤੀ ਸੁਣਿਓ, ਜੂਝਣਾ ਨਹੀਂ ਜੁਨਣਾ, ਜੂਝਣਾ ਦਾ ਅਰਥ ਹੈ ਸੰਘਰਸ਼ ਕਰਨਾ ਤੇ ਜੁਨਣਾ ਦਾ ਅਰਥ ਹੈ ਜਿੱਤ ਲੈਣਾ ਕਿ ਧੰਨ ਗੁਰੂ ਅਰਜੁਨ ਦੇ ਮਹਾਰਾਜ ਉਹ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਨਿਮਰਤਾ ਦੁਆਰਾ, ਸਿਮਰਨ ਦੁਆਰਾ, ਪਰਮੇਸ਼ਵਰ ਦੀ ਬਖਸ਼ਿਸ਼ ਦੁਆਰਾ ਅੰਦਰ ਬਾਹਰ ਦੇ ਦੁਸ਼ਮਣਾਂ ਉੱਤੇ ਫਤਿਹ ਪਾਈ ਹੋਈ ਹੈ। ਇਸ ਲਈ ਉਹਨਾਂ ਨੇ ਕਿਹਾ ਮਹਾਰਾਜ ਦਾ ਸ਼ਬਦ ਅਰਜੁਨ। ਦੂਸਰੀ ਗੱਲ ਕਿ ਭੱਟ ਸਾਹਿਬਾਨ ਜੀ ਨੇ ਇੱਕ ਬਚਨ ਹੋਰ ਇਹ ਕਹਿ ਕੇ ਆਪਾਂ ਵਿਚਾਰ ਵੱਲ ਆਉਂਦੇ ਹਾਂ ਕਿ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹ ਇੱਕ ਐਸਾ ਜਹਾਜ਼ ਨੇ ਕਿ ਜਿਹੜੇ ਸਾਰੀ ਸ੍ਰਿਸ਼ਟੀ ਨੂੰ ਪਾਰ ਉਤਾਰਾ ਕਰਨ ਦੇ ਸਮਰੱਥ ਨੇ। ਮਹਾਰਾਜ ਦਾ ਬਚਨ ਕਿ ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਭੇ ਤਰੋ। ਕਲਯੁਗ ਦੇ ਜਹਾਜ਼ ਨੇ ਗੁਰੂ ਪੰਚਮ ਪਾਤਸ਼ਾਹ ਜੀ ਜਿਹੜੇ ਸਾਰੀ ਸ੍ਰਿਸ਼ਟੀ ਦੇ ਤਾਰਨ ਹਾਰੇ ਨੇ, ਉਸ ਬਾਣੀ ਕੇ ਬੋਹੇ ਦੇ ਜਿਹੜੇ ਸ਼ਾਂਤੀ ਦੇ ਪੁੰਜ ਨੇ, ਠੰਡ ਦੇ ਘਰ ਨੇ ਤੇ ਹਰ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ ਨੇ, ਅੱਤ ਦੀ ਮੁਸੀਬਤ ਭੀੜਾ ਵਿੱਚ ਵੀ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਓਟ ਨਹੀਂ ਲਈ, ਉਸ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ, ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਵਿੱਚ ਸ਼ਬਦ ਹੈ ਜੋ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ।
ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ।
ਗੁਰੂ ਪੰਚਮ ਪਾਤਸ਼ਾਹ ਜੀ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਕਰਦੇ ਨੇ ਫਿਰਤ ਫਿਰਤ ਭੇਟੇ ਜਨ ਸਾਧੂ। ਹਜ਼ੂਰ ਨੇ ਪਹਿਲਾਂ ਇਹ ਬਖਸ਼ਿਸ਼ ਕੀਤੀ। ਫਿਰਤ ਦਾ ਅਰਥ ਹੈ ਕਿ ਘੁੰਮਦਿਆਂ ਹੋਇਆ, ਭਟਕਣਾ ਸ਼ਬਦ ਇਸ ਤਰ੍ਹਾਂ ਕਹਿ ਲਈਏ ਵੀ ਘੁੰਮਦਿਆਂ ਫਿਰਦਿਆਂ ਫਰਾਂਦਿਆਂ ਸਾਨੂੰ ਸੱਚ ਏਵੇਂ ਸਮਰੱਥ ਸਤਿਗੁਰੂ ਜੀ ਮਿਲੇ ਹਨ। ਇੱਥੇ ਸਾਧੂ ਜਨ ਦੇ ਅਰਥ ਬਹੁ ਵਿਦਵਾਨ ਜਿਹੜੇ ਨੇ ਉਹਨਾਂ ਨੇ ਗੁਰਮੁਖ ਜਨ ਦੀ ਥਾਂ ਤੇ ਗੁਰੂ ਹੀ ਕੀਤਾ ਹੈ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ। ਭਟਕਦਿਆਂ ਹੋਇਆਂ ਫਿਰਦਿਆਂ ਫਿਰਦਿਆਂ ਸਮਰੱਥ ਸਤਿਗੁਰੂ ਜੀ, ਸਾਧੂ ਜਨਦਰਤ ਸਤਿਗੁਰੂ ਜੀ ਮਿਲੇ। ਮਹਾਰਾਜ ਕਹਿੰਦੇ ਨੇ ਪੂਰੇ ਗੁਰ ਸਮਝਾਇਆ, ਪੂਰੇ ਸਤਿਗੁਰਾਂ ਨੇ ਸਾਨੂੰ ਇਹ ਗੱਲ ਸਮਝਾਣੀ ਕੀਤੀ ਹੈ, ਇਸ ਗੱਲ ਦਾ ਸਾਨੂੰ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਹੈ।
ਆਨ ਸਗਲ ਬਿਦੂ ਕਾਮਨਾ ਆਵੇ।
ਉਹਨਾਂ ਨੇ ਇਹ ਬਚਨ ਸਮਝਾਇਆ ਹੈ ਗੁਰੂ ਜੀ ਨੇ, ਆਨ ਸਗਲ ਬਿਦ ਕਾਮ ਨਾ ਆਵੇ। ਆਨ ਦਾ ਅਰਥ ਹੈ ਹੋਰ, ਸਗਲ ਬਿਦ ਬਾਕੀ ਸਾਰੇ ਤਰੀਕੇ, ਸਾਰੀਆਂ ਵਿਧੀਆਂ, ਕਾਮ ਨਾ ਆਵੇ, ਇਹ ਕਿਸੇ ਵੀ ਕੰਮ ਨਹੀਂ ਆਉਂਦੀਆਂ। ਫਿਰ ਬੇਨਤੀ, ਅਸੀਂ ਇਹਦੀ ਵਿਚਾਰ ਕਰਾਂਗੇ ਖੁੱਲ ਕੇ ਕਿ ਫਿਰਦਿਆਂ ਫਿਰਦਿਆਂ ਸਤਿਗੁਰੂ ਜੀ ਮਿਲੇ ਆ, ਪੂਰੇ ਸਤਿਗੁਰਾਂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ। ਕੀ ਸਮਝਾਈ? ਆਨ ਹੋਰ ਕੋਈ ਸਗਲ ਵਿਧੀ ਬਾਕੀ ਸਾਰੀਆਂ ਵਿਧੀਆਂ ਤਰੀਕੇ ਕਾਮ ਨਾ ਆਵੇ। ਜਿੰਨੇ ਬਾਕੀ ਤਰੀਕੇ ਹੋਰ ਤੂੰ ਵਰਤਣਾ ਹੈ ਇਸ ਵਿੱਚੋਂ ਕੋਈ ਵੀ ਵਿਧੀ ਕੰਮ ਨਹੀਂ ਆਉਣੀ।
ਹਰ ਹਰ ਨਾਮ ਧਿਆਇਆ,
ਹਰ ਹਰ ਨਾਮ ਧਿਆਇਆ, ਬਾਕੀ ਕੋਈ ਤਰੀਕਾ ਨਹੀਂ ਬੰਦ ਖਲਾਸੀ ਦਾ, ਸਿਰਫ ਤੇ ਸਿਰਫ ਇੱਕੋ ਤਰੀਕਾ ਹੈ, ਹਰ ਹਰ ਨਾਮ ਧਿਆਇਆ, ਹਰੀ ਦੇ ਨਾਮ ਨੂੰ ਧਿਆ ਕੇ, ਪਰਮਾਤਮਾ ਦੇ ਨਾਮ ਨੂੰ ਜਪ ਕੇ, ਪਰਮੇਸ਼ਵਰ ਦਾ ਸਿਮਰਨ ਕਰਕੇ। ਸੱਚ ਇਹ ਵੇ ਬਾਕੀ ਕੋਈ ਤਰੀਕੇ ਕਾਰਗਰ ਸਾਬਤ ਨਹੀਂ ਹੋਣਗੇ, ਸਿਰਫ ਤਾਂ ਸਿਰਫ ਗੁਰੂ ਨੇ ਕਿਹਾ ਨਾਮ ਹੀ ਤੈਨੂੰ ਛੁਡਾ ਸਕਦਾ ਹੈ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ ਇਸ ਸ਼ਬਦ ਦੀ ਆਰੰਭਤਾ ਕੀਤੀ ਹੈ। ਪਹਿਲੀ ਬੇਨਤੀ ਕਿ ਬਚਨ ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ। ਚਲੋ ਸਤਿਗੁਰੂ ਨੇ ਬਹੁਤ ਸਾਰੇ ਸ਼ਬਦ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਉੱਤਮ ਪੁਰਖ ਦੇ ਵਿੱਚ ਉਚਾਰਨ ਕੀਤੇ ਆ, ਆਪਣੇ ਆਪ ਨੂੰ ਸੰਬੋਧਨ ਕਰਦੇ ਆ, ਪਰ ਸੱਚ ਇਹ ਵੇ ਉਹਨਾਂ ਸ਼ਬਦਾਂ ਰਾਹੀਂ ਸਤਿਗੁਰੂ ਜੀ ਸਾਡੇ ਵਰਗੇ ਜੀਵਾਂ ਨੂੰ ਉਪਦੇਸ਼ ਦਿੰਦੇ ਆ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹਨਾਂ ਨੇ ਕਿਹਾ ਵੀ ਫਿਰਦਿਆਂ ਫਿਰਦਿਆਂ ਭਟਕਦਿਆਂ ਭਟਕਦਿਆਂ, ਪਰ ਉਂਝ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਤਾਂ ਕੋਈ ਭਟਕਣਾ ਹੀ ਨਹੀਂ। ਹੁਣੇ ਅਸੀਂ ਬਚਨ ਪੜ੍ਹਿਆ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਹੁਣੇ ਅਸੀਂ ਪੜ੍ਹਿਆ ਵੀ ਤੁਸੀਂ ਭਗਤ ਹੋ। ਇੱਥੇ ਸਾਨੂੰ ਇਹ ਗੱਲ ਸਮਝਾਉਂਦੇ ਪਏ ਆ ਕਿ ਪੂਰੇ ਗੁਰੂ ਤੋਂ ਬਿਨਾਂ ਬੰਦ ਖਲਾਸੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਜਿਤਨੇ ਵੀ ਜੀਵ ਹਾਂ, ਮੈਂ ਬੇਨਤੀ ਕਰਾਂਗਾ ਕਿ ਗੁਰਮਤ ਅਨੁਸਾਰ, ਇਹ ਨਹੀਂ ਕਿ ਕਿਸੇ ਬੰਦੇ ਦੇ ਕੀ ਖਿਆਲ ਨੇ। ਤੇ ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਕਿ ਗੁਰਮੁਖੋ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਾਤਾਰ ਜੀ ਨੇ ਅੰਮ੍ਰਿਤ ਬਚਨ ਦਰਜ ਕਰ ਦਿੱਤੇ ਨੇ, ਮੈਨੂੰ ਅੱਜ ਸਮਝ ਨਹੀਂ ਪੈ ਰਹੇ, ਤੇ ਮੈਂ ਉਹਨਾਂ ਬਚਨਾਂ ਨੂੰ ਕੰਡਮ ਖੰਡਨ ਕਰਨ ਦੀ ਪਾਸੇ ਨਾ ਤੁਰਾਂ, ਮੈਨੂੰ ਬੇਸਮਝੀ ਕਰਕੇ, ਮੇਰੀ ਅਲਪਗਤਾ ਕਰਕੇ ਸਮਝ ਨਹੀਂ ਪੈ ਰਹੇ, ਪਰ ਇਹ ਬੇਨਤੀ ਕਰਾਂ ਸਤਿਗੁਰੂ ਤੂੰ ਕਿਰਪਾ ਕਰਕੇ ਮੈਨੂੰ ਇਸ ਸ਼ਬਦ ਦੀ ਸੋਝੀ ਦੇ ਦੇ। ਇਹਦਾ ਮਤਲਬ ਇਹ ਨਹੀਂ ਕਿ ਜਿਹਦੀ ਸਾਨੂੰ ਸਮਝ ਨਹੀਂ ਉਹ ਹੋ ਹੀ ਨਹੀਂ ਸਕਦਾ। ਇਹ ਤਾਂ ਬੰਦੇ ਦਾ ਇੱਕ ਭਰਮ ਹੈ ਕਿ ਜਿਹੜੀ ਮੇਰੇ ਕੋਲ ਸਮਝ, ਮੇਰੇ ਕੋਲ ਨੌਲੇਜ, ਮੇਰੇ ਕੋਲ ਗਿਆਨ, ਮੇਰੇ ਕੋਲ ਤਜਰਬਾ, ਬਸ ਇਹ ਹੀ ਗੁਰਮਤ ਹੈ। ਨਹੀਂ ਗੁਰਮੁਖੋ, ਸੱਚ ਇਹ ਵੀ ਇੱਕ ਹਉਮੈ ਦੀ ਚਾਰ ਦੀਵਾਰੀ ਹੈ ਜਿਹਦੇ ਚ ਬੰਦਾ ਕਹਿੰਦਾ ਵੀ ਸਿਰ ਮੇਰੀ ਸਮਝ ਹੀ ਆਖਰੀ ਸਮਝ ਹੈ। ਨਹੀਂ, ਪਰਮੇਸ਼ਵਰ ਜੀ ਕਿਰਪਾ ਕਰਨ, ਗੁਰਮਤ ਇਸ ਗੱਲ ਨੂੰ ਦੱਸਦੀ ਹੈ ਕਿ ਜਿੰਨੇ ਵੀ ਅਸੀਂ ਮਨੁੱਖ ਹਾਂ, ਦਰਅਸਲ ਸਾਡਾ ਜਿਹੜਾ ਅੰਤਰ ਆਤਮਾ ਜਿਹਨੂੰ ਕਹਿੰਦੇ ਆ, ਜਿੰਦ ਕਹਿੰਦੇ ਆ, ਇਹ ਕਈ ਜਨਮਾਂ ਦੀ ਸਬਰ ਕਰਦੀ ਆ ਰਹੀ ਹੈ, ਇਹ ਚੋਲੇ ਬਦਲਦੀ ਆ ਰਹੀ ਹੈ। ਇੱਕ ਬਚਨ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਚ ਦੋ ਤੁਕਾਂ, ਗਾਵੇ ਕੋ ਸਾਜ ਕਰੇ ਤਨ ਖੇਹੇ, ਅਸੀਂ ਰੋਜ਼ ਪਾਠ ਕਰਨੇ। ਗਾਵੇ ਕੋ ਦਾ ਅਰਥ ਕੋਈ ਗਾ ਰਿਹਾ ਹੈ, ਇਸ ਕਰਕੇ ਕੀ ਜੀ, ਸਾਜ ਕਰੇ। ਪਰਮਾਤਮਾ ਇਹ ਸਰੀਰ ਬੰਦੇ ਦਾ ਬਣਾਉਂਦਾ, ਇਹ ਢਾਂਚਾ ਬਣਾਉਂਦਾ ਤਨ ਦਾ, ਤੇ ਜਦੋਂ ਵਕਤ ਆਉਂਦਾ ਆਪਣੇ ਸਾਜੇ ਹੋਏ ਨੂੰ ਪਰਮਾਤਮਾ ਮੌਤ ਦੇ ਰਾਹੀਂ ਢਾ ਕੇ ਉਹਨੂੰ ਫਿਰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਇਹਦੇ ਅਰਥ ਇਹ ਹੋਏ ਜੀ, ਗਾਵੇ ਕੋ ਸਾਜ ਕਰੇ ਤਨ ਖੇ। ਹੁਣ ਅਗਲਾ ਬਚਨ ਹੈ ਜੀ, ਗਾਵੇ ਕੋ ਜੀ ਲੈ ਫਿਰ ਦੇਹ। ਹੁਣ ਇਹਦੇ ਅਰਥ ਬਾਬਾ ਜੀ ਕਹਿ ਰਿਹਾ ਕਿ ਕੋਈ ਇਸ ਕਰਕੇ ਗਾ ਰਿਹਾ ਕਿ ਪਰਮਾਤਮਾ ਤੁਸੀਂ ਤਨ ਬਣਾਉਂਦੇ ਹੋ, ਫਿਰ ਇਹਨੂੰ ਮੌਤ ਆਉਂਦੀ ਹੈ, ਮਿੱਟੀ ਹੋ ਜਾਂਦਾ ਹੈ, ਤੇ ਜਿਹੜਾ ਸਰੀਰ ਮਿੱਟੀ ਹੋ ਗਿਆ, ਜਿਸ ਸਰੀਰ ਦਾ ਅੱਜ ਖਾਤਮਾ ਹੋ ਗਿਆ, ਤੁਸੀਂ ਉਹਦੇ ਵਿੱਚੋਂ ਜੀ ਲੈ, ਜਿੰਦ ਲੈ ਲਈ, ਤੇ ਉਸ ਜਿੰਦ ਨੂੰ ਦੁਬਾਰਾ ਫਿਰ ਤੁਸੀਂ ਦੂਜਾ ਸਰੀਰ ਦੇ ਦਿੱਤਾ। ਇਹਦਾ ਮਤਲਬ ਕਿ ਇਸ ਸਰੀਰ ਤੋਂ ਬਾਅਦ, ਇਹਦੇ ਬਿਨਸਨ ਤੋਂ ਬਾਅਦ, ਗੁਰੂ ਨਾਨਕ ਸਾਹਿਬ ਜੀ ਦੇ ਮੁਤਾਬਕ ਇਸ ਅੰਦਰ ਨੂੰ, ਜੀਵ ਨੂੰ ਦੁਬਾਰਾ ਫਿਰ ਸਰੀਰ ਮਿਲਦਾ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ, ਪਰ ਇਸ ਵਿੱਚ ਦੋ ਤੁਕਾਂ ਕਿ ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ। ਅਗਲੀ ਬੇਨਤੀ, ਕਰਮ ਅਸੀਂ ਚੰਗੇ ਕਰਨੇ ਆ, ਮੰਨ ਲਓ ਭਲਾ ਕਰਨੇ ਆ, ਨਿਮਰਤਾ ਚ ਰਹਿੰਦੇ ਆ, ਕਿਸੇ ਦਾ ਬੁਰਾ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਜੀ ਦੇ ਅਨੁਸਾਰ ਚੰਗੇ ਕਰਮਾਂ ਨਾਲ ਸਰੀਰ ਫਿਰ ਹਾਸਲ ਹੋ ਜਾਂਦਾ ਹੈ, ਕਰਮ ਚੰਗੇ ਕੀਤੇ ਹੋਣ ਤਨ ਫਿਰ ਮਿਲ ਜਾਂਦਾ ਹੈ। ਕਰਮਾਂ ਨਾਲ ਸਰੀਰ ਮਿਲੇਗਾ, ਕਰਮਾਂ ਨਾਲ ਤੇਰਿਆਂ ਨਾਲ ਮੁਕਤੀ ਨਹੀਂ ਮਿਲੇਗੀ, ਮੁਕਤੀ ਕੇਵਲ ਉਹਦੀ ਨਜ਼ਰ ਨਾਲ ਮਿਲਦੀ ਹੈ। ਇਹ ਵੀ ਬਚਨ ਜਪਜੀ ਸਾਹਿਬ ਵਿੱਚ, ਕਰਮੀ ਆਵੇ ਕੱਪੜਾ, ਕਰਮੀ ਆਵੇ ਕੱਪੜਾ ਤੇਰੇ ਕਰਮਾਂ ਦੁਆਰਾ ਤੇਰੇ ਸ਼ੁਭ ਅਮਲਾਂ ਦੁਆਰਾ ਤੈਨੂੰ ਸਰੀਰ ਰੂਪੀ ਕੱਪੜਾ ਮਿਲ ਸਕਦਾ ਹੈ ਪਰ ਚੇਤੇ ਰੱਖ ਮੁਕਤੀ ਦਾ ਦੁਆਰਾ ਕੇਵਲ ਕਰਮ ਨਹੀਂ ਨਦਰੀ ਮੋਖ ਦੁਆਰ ਮੁਕਤੀ ਜਿਹੜੀ ਏ ਉਹ ਉਹਦੀ ਨਦਰ ਵਿੱਚੋਂ ਮਿਲਦੀ ਹੈ ਮੈਂ ਜਿਹੜੀ ਆਪ ਨੂੰ ਬੇਨਤੀ ਕਰਨ ਲੱਗਾ ਫਿਰ ਤੇ ਫਿਰ ਦੋ ਸ਼ਬਦਾਂ ਤੇ ਹੁਣ ਇਹ ਅੰਦਰ ਵਾਲਾ ਜੀਵ ਕਈ ਥਾਵਾਂ ਤੋਂ ਭਟਕਦਾ ਆਇਆ ਹੈ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਸਾਰੀਆਂ ਜੂਨਾਂ ਦਾ ਵੀ ਥੋੜਾ ਬਹੁਤ ਜ਼ਿਕਰ ਕੀਤਾ ਕਿ ਜਿਨ੍ਹਾਂ ਜਿਨ੍ਹਾਂ ਤੋਂ ਜੀਵ ਨਿਕਲਿਆ ਭਗਤ ਕਬੀਰ ਸਾਹਿਬ ਦਾ ਬਚਨ ਹੈ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਹੈ ਇਹੋ ਜਿਹਾ ਤਨ ਪਤਾ ਨੀ ਕਿੰਨੇ ਕੁੰਢਾ ਕੇ ਆਏ ਆ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕੇਤੇ ਰੁੱਖ ਬਿਰਕਾਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁੱਲੀ ਮੈਂ ਆਏ ਕੇਤੇ ਪੰਖ ਉਡਾਏ ਇਹਦਾ ਭਾਵ ਕਿ ਇਸ ਆਤਮਾ ਨੇ ਪਤਾ ਨੀ ਕਿੰਨੇ ਕੁ ਸਰੀਰ ਧਾਰਨ ਕੀਤੇ ਪਰ ਇਹ ਸਰੀਰ ਧਾਰਨ ਕਰਨ ਤੋਂ ਬਾਅਦ ਮਹਾਰਾਜ ਕਹਿੰਦੇ ਨੇ ਭਟਕਦਿਆਂ ਭਟਕਦਿਆਂ ਜਿਵੇਂ ਖੂਹ ਦੀਆਂ ਟਿੰਡਾਂ ਉਹਨਾਂ ਦਾ ਗੇੜਾ ਬਣਿਆ ਹੁੰਦਾ ਉਹ ਪਾਣੀ ਭਰ ਕੇ ਥੱਲਿਓ ਲਿਆਉਂਦੀ ਟਿੰਡ ਉੱਤੇ ਡੋਲਦੀ ਏ ਫਿਰ ਖਾਲੀ ਹੋ ਕੇ ਤੁਰ ਪੈਂਦੀ ਬਸ ਇਹੀ ਹਾਲਤ ਮਨੁੱਖੀ ਸਰੀਰ ਦੀ ਹੈ ਇਹ ਭਰਿਆ ਹੋਇਆ ਆਉਂਦਾ ਖਾਲੀ ਹੁੰਦਾ ਦੁਬਾਰਾ ਫਿਰ ਉਸ ਟਿੰਡਾਂ ਦੀ ਤਰ੍ਹਾਂ ਗੇੜੇ ਦੇ ਵਿੱਚ ਪੈ ਜਾਂਦਾ ਹੈ ਫਿਰਤ ਫਿਰਤ ਦਾ ਅਰਥ ਕੇਵਲ ਇਸ ਧਰਤੀ ਤੇ ਫਿਰਨਾ ਨਹੀਂ ਫਿਰਤ ਫਿਰਤ ਦਾ ਅਰਥ ਕਿ ਇਹ ਸਾਡਾ ਅੰਦਰ ਵਾਲਾ ਪਤਾ ਨਹੀਂ ਆਤਮਾ ਕਿੰਨੀਆਂ ਕਿੰਨੀਆਂ ਜੂਨਾਂ ਵਿੱਚ ਘੁੰਮਦਾ ਆਇਆ ਹੈ ਇਸੇ ਨੂੰ ਗੁਰੂ ਜੀ ਨੇ ਬਾਣੀ ਵਿੱਚ ਦੋ ਸ਼ਬਦ ਖੋਲ ਇੱਕ ਤਾਂ ਕਿ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਹੇ ਉੱਥੇ ਵੀ ਫਿਰਤ ਫਿਰਤ ਕਿਹਾ ਇੱਕ ਬਚਨ ਗੁਰੂ ਜੀ ਦਾ ਭਾਵੇਂ ਉਹ ਗੁਣਵੰਤੀ ਦੇ ਸਿਰਲੇਖ ਥੱਲੇ ਸ਼ਬਦ ਹੈ ਤੇ ਮਹਾਰਾਜ ਕਹਿੰਦੇ ਆ ਕਿ ਖੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ ਮੈਂ ਬਹੁਤ ਦੂਰ ਤੋਂ ਚੱਲ ਕੇ ਆਇਆ ਪਿਆਰੇ ਉਹ ਦੂਰੀ ਕੀ ਹੈ ਕੀ ਕੋਈ ਬੰਦਾ 50 ਮੀਲ ਤੋਂ 100 ਮੀਲ ਤੋਂ 500 ਮੀਲ ਤੋਂ ਨਹੀਂ ਪਿਆਰੇ ਉਹ ਦੂਰੀ ਕੇਵਲ ਸਰੀਰ ਦੀ ਨਹੀਂ ਉਹ ਦੂਰੀ ਸਾਡੇ ਅੰਤਰ ਆਤਮ ਦੀ ਹੈ ਜਿੰਦ ਦੀ ਹੈ ਜਿਹਨੂੰ ਮਹਾਰਾਜ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਖੈਬਰ ਬ੍ਰਿਖ ਜੋਇਓ ਇਹ ਸਾਰੀ ਦੀ ਸਾਰੀ ਦੂਰੀ ਹੈ ਇਹ ਸਾਰੀ ਸਾਰੀ ਭਟਕਣਾ ਹੈ ਗੁਰੂ ਜੀ ਕਹਿੰਦੇ ਫਿਰਤ ਫਿਰਤ ਭੇਟੇ ਜਨ ਸਾਧੂ ਇਹ ਕਈ ਜਨਮਾਂ ਤੋਂ ਫਿਰਦਿਆਂ ਫਰਾਂਦਿਆਂ ਸਾਨੂੰ ਜਨ ਸਾਧੂ ਦਾ ਅਰਥ ਮੈਂ ਬੇਨਤੀ ਕੀਤੀ ਆਪਾਂ ਸਤਿਗੁਰੂ ਹੀ ਕੀਤਾ ਹੈ ਕੁਛ ਗੁਰਮੁਖਾਂ ਇਹ ਵੀ ਅਰਥ ਕੀਤਾ ਕਿ ਭਟਕਦਿਆਂ ਭਟਕਦਿਆਂ ਸਾਧੂ ਜਨ ਗੁਰਮੁਖਾਂ ਦੀ ਸੰਗਤ ਮਿਲੀ ਪਰ ਇਹਦੇ ਜਦੋਂ ਅਸੀਂ ਪ੍ਰਕਰਨ ਅਨੁਸਾਰ ਅਰਥ ਕਰਾਂਗੇ ਇਹ ਤੁਕਣਗੇ ਫਿਰਤ ਫਿਰਤ ਭੇਟੇ ਜਨ ਸਾਧੂ ਭਟਕਦਿਆਂ ਹੋਇਆਂ ਸਾਨੂੰ ਸਮਰੱਥ ਸਤਿਗੁਰੂ ਜੀ ਮਿਲ ਗਏ ਤੇ ਅਗਲੀ ਗੱਲ ਜਦੋਂ ਸਤਿਗੁਰੂ ਮਿਲੇ ਤੇ ਇਹ ਅੰਦਰ ਪਤਾ ਨੀ ਕਈ ਕਰਮ ਕਾਂਡਾਂ ਚ ਭਟਕਿਆ ਸੀ ਤੇ ਪੂਰੇ ਗੁਰੂ ਨੇ ਇੱਕ ਗੱਲ ਸਮਝਾ ਦਿੱਤੀ ਮਹਾਰਾਜ ਕਹਿੰਦੇ ਪੂਰਾ ਗੁਰ ਸਮਝਾਇਆ ਜਦੋਂ ਸਤਿਗੁਰੂ ਮਿਲੇ ਉਹਨਾਂ ਇਹ ਗੱਲ ਸਮਝਾ ਦਿੱਤੀ ਆਨ ਸਗਲ ਵਿਦ ਕਾਮਨਾ ਆਵੇ ਬਾਕੀ ਜਿੰਨੇ ਤੂੰ ਕਰਮ ਕਰਨਾ ਪਿਆ ਕਿਸੇ ਕੰਮ ਨੇ ਤੇਰਾ ਸਾਥ ਨਹੀਂ ਦੇਣਾ ਹਰ ਹਰ ਨਾਮ ਧਿਆਇਆ ਇਹ ਗੱਲ ਸਾਡੀ ਸਮਝ ਲੈ ਕਿ ਕਰਮ ਕਾਂਡ ਨੀ ਤੈਨੂੰ ਛੁਡਾਣਗੇ ਫੋਕਟ ਸਿਰਫ ਤਾਂ ਸਿਰਫ ਤੈਨੂੰ ਪਰਮਾਤਮਾ ਦਾ ਨਾਮ ਚੜਾਏਗਾ ਤੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਅਸੀਂ ਉਸ ਨਾਮ ਨੂੰ ਧਿਆਇਆ ਹੈ ਪਹਿਲੀਆਂ ਇਹ ਦੋ ਤੁਕਾਂ ਅਰਜ਼ ਕੀਤੀ ਇੱਕ ਭਟਕਣਾ ਦੂਜੀ ਗੱਲ ਸਤਿਗੁਰੂ ਸਤਿਗੁਰੂ ਇਸ ਗੱਲ ਨੂੰ ਸਮਝਾਉਂਦੇ ਪਏ ਆ ਕਿ ਨਾਮ ਤੋਂ ਬਿਨਾਂ ਤੇਰੀ ਬੰਧ ਖਲਾਸੀ ਨਹੀਂ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਮਰੱਥ ਸਤਿਗੁਰੂ ਦਾ ਮਿਲਾਪ ਜਿਹੜਾ ਹੈ ਇਹ ਵੀ ਸੱਚ ਇਹ ਵੀ ਪੂਰਬਲੇ ਭਾਗ ਸ਼ਬਦ ਵਰਤਾਂ ਖੁਸ਼ ਕਿਸਮਤ ਨੇ ਜਿਨ੍ਹਾਂ ਉੱਪਰ ਪਰਮਾਤਮਾ ਦੀ ਨਦਰ ਹੈ ਉਹਨਾਂ ਨੂੰ ਸਮਰੱਥ ਸਤਿਗੁਰੂ ਦਾ ਮਿਲਾਪ ਹਾਸਲ ਹੁੰਦਾ ਨਦਰ ਤੋਂ ਬਿਨਾਂ ਨਹੀਂ ਬਾਬਾ ਜੀ ਦੇ ਅੰਮ੍ਰਿਤ ਬਚਨ ਨੇ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਜਿਸ ਤਰ੍ਹਾਂ ਦਾ ਸੁਣਿਆ ਸੀ ਉਸ ਤਰ੍ਹਾਂ ਦਾ ਦੇਖਿਆ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਜੇ ਪਰਮਾਤਮਾ ਦੇ ਘਰ ਵਿੱਚ ਵਿਛੜੇ ਨੂੰ ਮਿਲਾ ਸਕਦਾ ਕੇਵਲ ਸਤਿਗੁਰੂ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਤੇ ਸਤਿਗੁਰੂ ਕੇਵਲ ਇਸ ਧਰਤੀ ਤੇ ਨਹੀਂ ਪਰਮਾਤਮਾ ਦੀ ਦਰਗਾਹ ਦੇ ਪਰਮਾਤਮਾ ਦੇ ਘਰ ਵਿੱਚ
ਬੰਦਿਆ ਤੇਰੀ ਵਕਾਲਤ ਕਰਨ ਵਾਲਾ ਵਕੀਲ ਕੇਵਲ ਸਤਿਗੁਰੂ ਹੈ। ਮਹਾਰਾਜ ਬਚਨ ਕਰ ਰਿਹਾ ਕਿ ਦੇਖੋ ਕਿ ਪਰਮਾਤਮਾ ਦਰਗਾਹ ਦਾ ਵਕੀਲ ਹੈ। ਅਗਲੀ ਬਚਨ, ਹਰ ਨਾਮੋ ਮੰਤਰ ਦੜਾਏ ਦਾ ਕੱਟੇ ਖੋਮੈ ਰੋਗ, ਗੁਰੂ ਨਾਮ ਅੰਮ੍ਰਿਤ ਦ੍ਰਿੜ ਕਰਾਉਂਦੇ ਨੇ, ਜਿਹੜਾ ਨਾਮ ਅੰਦਰ ਦੀ ਖੋਮੇ ਨੂੰ ਕੱਟ ਦਿੰਦਾ ਹੈ। ਹਰ ਨਾਮੋ ਮੰਤਰ ਦੜਾਏ ਦਾ ਕੱਟੇ ਖੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ, ਸਮਰੱਥ ਗੁਰੂ ਉਹਨਾਂ ਨੂੰ ਮਿਲੇ ਜਿਨ੍ਹਾਂ ਦੇ ਧੁਰ ਦੇ ਸੰਜੋਗ ਲਿਖੇ ਆ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਮਨੁੱਖ ਕਈ ਤਰ੍ਹਾਂ ਦੇ ਕਰਮ ਕਾਂਡ ਕਰਦਾ, ਪਰ ਸਤਿਗੁਰੂ ਦੇ ਘਰ ਵਿੱਚ ਨਾਮ ਤੋਂ ਸ੍ਰੇਸ਼ਟ ਕੁਛ ਵੀ ਨਹੀਂ ਮੰਨਿਆ ਗਿਆ। ਸਭ ਤੋਂ ਜ਼ਿਆਦਾ ਜਿਹੜੀ ਮਹਾਨਤਾ ਹੈ ਉਹ ਨਾਮ ਦੀ ਹੈ। ਅੱਜ ਥੋੜ੍ਹਾ ਜਿਹਾ ਇਸ ਵਿਸ਼ੇ ਤੇ, ਨਾਮ ਹੈ ਕੀ? ਚਲੋ ਅਸੀਂ ਸਾਰੇ ਨਾਮ ਦਾ ਜ਼ਿਕਰ ਕਰਨੇ। ਜਿੰਨੇ ਵੀ ਆਸਤਕ ਨੇ ਉਹ ਤਕਰੀਬਨ ਨਾਮ ਦਾ, ਪ੍ਰਭੂ ਦੇ ਨਾਮ ਦਾ ਵਿਰਧ ਜ਼ਿਕਰ ਜ਼ਰੂਰ ਕਰਦੇ ਆ। ਨਾਮ ਕੀ ਹੈ? ਕਿ ਨਾਮ ਨੂੰ ਕੋਈ ਕੱਟ ਸਕਦਾ ਹੈ? ਨਾਮ ਨੂੰ ਮੁਕੰਮਲ ਬਿਆਨ ਕੀਤਾ ਜਾ ਸਕਦਾ? ਦਾਸ ਨੇ ਇੱਕ ਵਾਰ ਆਪ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਅਸਲ ਚ ਨਾਮ ਭਾਵੇਂ ਅਸੀਂ ਅੱਖਰਾਂ ਚ ਬੋਲਨੇ ਆ, ਅੱਖਰਾਂ ਵਿੱਚ ਨਾਮ ਬੋਲਿਆ ਜਾਂਦਾ ਹੈ, ਤੇ ਇਹ ਵੀ ਸੱਤ ਹੈ, ਅੱਖਰਾਂ ਵਿੱਚ ਬੋਲ ਕੇ ਸਾਡਾ ਪਾਰ ਉਤਾਰਾ ਹੋ ਜਾਏਗਾ, ਪਰ ਪਰਮਾਤਮਾ ਦੇ ਉੱਪਰ ਅੱਖਰ ਵੀ ਲਾਗੂ ਕੋਈ ਨਹੀਂ ਹੁੰਦਾ। ਅੱਖਰੀ ਨਾਮ, ਅੱਖਰੀ ਸਲਾਹਾ, ਅੱਖਰੀ ਗਿਆਨ ਗੀਤ ਗੁਣ ਗਾਹਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ, ਪਰ ਜਿਨ ਇਹ ਲਿਖੇ ਤਿਸ ਸਿਰ ਨਾ ਗਏ। ਪਰਮਾਤਮਾ ਉੱਤੇ ਅੱਖਰ ਇਹ ਲਾਗੂ ਹੋ ਸਕਣਗੇ? ਪਰ ਇਸ ਜੀਵ ਦੇ ਭਲੇ ਲਈ ਨਾਮ ਕੀ ਹੈ? ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਕਿ ਅਸਲ ਚ ਜਿੰਨੀ ਵੀ ਰਚਨਾ ਸੰਸਾਰ ਵਿੱਚ ਹੈ ਕੋਈ ਥਾਂ ਐਸੀ ਨਹੀਂ ਜਿੱਥੇ ਪਰਮਾਤਮਾ ਦਾ ਨਾਮ ਨਹੀਂ। ਇਹਨੂੰ ਥੋੜਾ ਜਿਹਾ ਪਲੀਜ਼ ਅੱਜ ਤਵੱਜੋ ਦੇਖ ਕੇ ਸੁਣਿਓ, ਪਰ ਮੈਨੂੰ ਪਤਾ ਹੈ ਕਿ ਇਹ ਇੰਨਾ ਗੂੜ ਆਤਮਦਰਸ਼ੀ ਗੁਰਮੁਖਾਂ ਦਾ ਵਿਸ਼ਾ ਹੈ, ਮੇਰੇ ਵਰਗੇ ਜ਼ਬਾਨ ਤੋਂ ਬੋਲਣ ਵਾਲੇ ਨਾਲ ਮੁਕੰਮਲ ਬਿਆਨ ਨਹੀਂ ਹੋ ਸਕਣਾ ਹੈ ਜਿੰਨੀ ਕੁ ਸਮਝ ਪਰਮਾਤਮਾ ਨੇ ਦਿੱਤੀ। ਵੈਸੇ ਨਾਮ ਵਿੱਚ ਉਂਝ ਵੀ ਬਾਹਰਮੁਖੀ ਵਰਤੋਂ ਸੰਸਾਰ ਚ ਤੇ ਨਾਮ ਚ ਬੜੀ ਵੱਡੀ ਖਿੱਚ ਹੈ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਇੱਕ ਬੱਚੇ ਦਾ ਜਨਮ ਹੁੰਦਾ ਹੈ, ਉਹ ਬੱਚਾ ਮਾਂ ਦਾ ਦੁੱਧ ਚੁੰਘਦਾ ਹੈ, ਤੇ ਉਹਨੂੰ ਕੋਈ ਪਤਾ ਨਹੀਂ ਜਿਸ ਪਰਿਵਾਰ ਚ ਮੈਂ ਪੈਦਾ ਹੋਇਆ ਇਹਨਾਂ ਦਾ ਪਿਛੋਕੜ ਕੀ ਹੈ, ਇਹ ਕੌਣ ਨੇ। ਬਸ ਅਸੀਂ ਸਾਰੇ ਉਸ ਬੱਚੇ ਦਾ ਨਾਮ, ਪੰਜ ਦਸ ਦਿਨ ਵੀਹ ਦਿਨ ਦਾ ਹੋਵੇ, ਅਸੀਂ ਗੁਰਦੁਆਰੇ ਜਾ ਕੇ ਉਹਦਾ ਨਾਮ ਰੱਖ ਦਿੰਦੇ ਹਾਂ, ਤੇ ਉਸ ਤੋਂ ਬਾਅਦ ਸਾਰੇ ਅਸੀਂ ਉਹਦੇ ਨਾਮ ਨਾਲ ਉਹਨੂੰ ਬੁਲਾਉਂਦੇ ਹਾਂ ਉਹਦਾ ਨਾਮ ਲੈ ਕੇ। ਪਰ ਮੈਂ ਇੱਕ ਬੇਨਤੀ ਕਰਾਂ, ਵਿਸ਼ਾ ਮੇਰਾ ਹੋਰ ਹੈ। ਅੱਜ ਸਿੱਖਾਂ ਵਿੱਚ ਵੀ ਅਸਲੀਅਤ ਇਹ ਵੇ, ਜਾਂ ਤਾਂ ਜਾਤ ਪ੍ਰਧਾਨਤਾ ਨਾਮ ਹੈ ਤੇ ਜਾਂ ਫਿਰ ਪਰਿਵਾਰ ਦੇ ਨਿੱਕੇ ਨਿੱਕੇ ਦਿੱਤੇ ਹੋਏ ਨਾਮ ਨੇ। ਜਿਹੜਾ ਗੁਰੂ ਨੇ ਨਾਮ ਦਿੱਤਾ ਹੈ ਨਾ ਜੀ, ਉਹਦੀ ਬੜੀ ਵਰਤੋਂ ਘੱਟ ਕੀਤੀ ਜਾਂਦੀ ਹੈ। ਕੋਈ ਆਪਣੇ ਨਾਮ ਪਿੱਛੇ ਮਾਨ, ਕੋਈ ਬਿਰਕ, ਕੋਈ ਗਿੱਲ, ਆ ਸਾਰੇ ਸਮੇਂ ਕਿਸੇ ਇੱਕ ਕਮਿਊਨਿਟੀ ਨਹੀਂ, ਸੱਚੀ ਇਹ ਸਿੰਘ ਲਫ਼ਜ਼ ਤੋਂ ਵੀ ਨਫ਼ਰਤ ਕਰਦੇ ਆ। ਉਹਨਾਂ ਨੂੰ ਇੰਝ ਲੱਗਦਾ ਸਿੰਘ ਲਫ਼ਜ਼ ਲਾਇਆ ਤੇ ਸ਼ਾਇਦ ਇਹਦੇ ਵਿੱਚ ਬੜੀ ਵੱਡੀ ਸੰਕੀਰਨਤਾ ਵਰਤ ਜਾਏਗੀ। ਨਹੀਂ ਪਿਆਰਿਓ, ਸਾਨੂੰ ਚਾਹੀਦਾ ਹੈ ਜਿਹੜਾ ਸਤਿਗੁਰੂ ਤੋਂ ਨਾਮ ਲਿਆ ਹੈ, ਸਾਨੂੰ ਬੱਚੇ ਨੂੰ ਉਸ ਮੁਕੰਮਲ ਨਾਮ ਨਾਲ ਹੀ ਬੁਲਾਉਣਾ ਚਾਹੀਦਾ ਹੈ। ਜੇ ਆਪਣੇ ਰੱਖਣਾ ਸੀ ਟਿੰਪੂ ਛਿੰਪੂ ਕਿੰਪੂ ਜੋ ਆਪਾਂ ਨਾਮ ਰੱਖਦੇ ਹਾਂ, ਤੇ ਫਿਰ ਦੇਖ ਲੈ ਕਿ ਮਹਾਰਾਜ ਦੇ ਚਰਨਾਂ ਚ ਕਿਉਂ ਗਏ। ਜੋ ਨਾਮ ਸਤਿਗੁਰੂ ਨੇ ਦਿੱਤਾ ਤੇ ਫਿਰ ਦੇਖ ਤੈਨੂੰ ਅੰਦਰ ਦੀ ਖੁੱਲ ਵੀ ਦੇ ਦਿੱਤੀ ਕਿ ਪਹਿਲਾ ਅੱਖਰ ਬਾਬਾ ਜੀ ਦੀ ਬਾਣੀ ਦਾ ਲੈ ਲਈ, ਅਖੀਰ ਵਾਲਾ ਅੱਖ ਸ਼ਬਦ ਮੇਲ ਥੀ ਮੇਲ ਜੋ ਗੁਰੂ ਨੇ ਦਿੱਤਾ ਉਹ ਵਰਤ ਲਈ, ਬਾਕੀ ਜੇ ਤੂੰ ਚਾਹ ਪੈਦਾ ਕਰਨਾ ਤੇ ਵਿੱਚ ਤੈਨੂੰ ਦੇ ਦਿੰਦੇ ਅੱਖਰ ਆਪਣੇ ਕੋਲੋਂ ਲੈ ਲੈ। ਪਹਿਲਾ ਅੱਖਰ ਵੀ ਗੁਰੂ ਗ੍ਰੰਥ ਸਾਹਿਬ ਚ, ਤੇ ਜੇ ਇਸਤਰੀ ਹੈ ਤੇ ਕੌਰ, ਜੇ ਮਰਦ ਹੈ ਤੇ ਸਿੰਘ, ਤੇ ਪਿਛਲਾ ਕੌਰ ਤੇ ਸਿੰਘ ਵਰਤਣਾ, ਅੱਗੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਵਰਤਣਾ, ਵਿੱਚ ਤੋਂ ਆਪਣੇ ਕੋਲੋਂ ਅੱਖਰ ਰੱਖ। ਭਾਈ ਅਜਾ ਮਲ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਆਪਣੇ ਬੱਚੇ ਦਾ ਨਾਮ ਗੁਰੂ ਕੋਲ ਜਾ ਕੇ ਰੱਖਿਆ, ਨਾਰਾਇਣ। ਭਾਈ ਸਾਹਿਬ ਮੁਤਾਬਕ ਉਹਨੇ ਨਾਰਾਇਣ ਰੱਖਿਆ, ਤੇ ਸੱਚਮੁੱਚ ਨਾਰਾਇਣ ਆਵਾਜ਼ ਮਾਰਦਿਆਂ ਉਹਦਾ ਉਸ ਨਾਰਾਇਣ ਨਾਲ ਤਲੋਕਾਤ ਬਣ ਗਿਆ ਜਿਹੜਾ ਸਰਵ ਵਿਆਪਕ ਹੈ। ਬੱਚੇ ਦਾ ਨਾਮ ਜੇ ਗੁਰੂ ਤੋਂ ਰੱਖਿਆ, ਉਸ ਨਾਲ ਪੁਕਾਰੀਏ, ਉਹਦੇ ਨਾਲ ਗੁਰੂ ਦੀ ਯਾਦ ਆਉਂਦੀ ਹੈ। اس کر کے میں بینتی کرانگا کہ نام وچ بڑی بڑی طاقت ہے. من لو اسی بچے دا نام رکھ دینے ہیں تے اس نو اجے پتہ نہیں, اے لوگ پنجابی والے نے, ہندی والے نے, فرینچ نے, سپینش نے, اٹالین نے, اے فارسی, اے کچھ پتہ نہیں انہوں. پر اسی جدو بچے کو لنگنے ہیں اس نو آواز مارنے ہیں اس نام نال, انہوں پکارنے ہیں. آپ جی دیکھو تین ک مہینے بعد تقریباً نیانا اس ساؤنڈ نو سمجھ لگ جاندا ہے. جدو انہوں آواز مارو او نام لے کے, ہارے بولدا نہیں پر او دی چیتنا نو پتا لگ گیا کہ آ جڑے شبد نے اے میرے واسطے نے. تے پیارےو جدو آواز مارو گے اس وقت جس پاسوں آواز ہوندی ہے بچہ اپنا دھیان اس پاسے لے جاندا ہے. ایک ہی انسان دے من تے اپنے شبد اتنا اثر کر دیا, او دا نام لے کے آواز مارو او آواز مارن والے ول توجہ دیندا ہے. تے جڑا رب دا نام لے کے آواز مارے گا پیارےو پرماتما او دے تے اپنی بخشش کیوں نہیں کرے گا. اے نام چ سمرتھا ہے, جس چیز دا بھی نام آپ رکھیے, ایون جانوراں دا نام رکھ لو انہاں نو آواز مارو او بھی دھیان دین لگ پیندے. میں صرف ایک بینتی کر لگا کہ اصل چ نام کی ہے. ستگوراں نے نام نو پرماتما تو وڈا بھی دسیا, جویں ایک پاٹھ اسی کرنے آ, وڈا صاحب, اونچا تھاؤں, اونچے اوپر, اونچا ناؤں. کدی اچی گل مہاراج گرو نانک صاحب کہہ رہے کہ میرا مالک وڈا ہے, او دا ٹکانا اچا ہے, اس اچے تو اچا او دا نام ہے. تے جڑا اس اچے نام نال جڑ جاندا ہے تے سچ اے کہ اوڈا وڈا ہو جاندا ہے. وڈا صاحب اچا تھاؤں, اچے اوپر, اچا ناؤں, اے وڈ اچا ہووے کوئے تس اچے کو جانے سوئے. پر نام رہی جی, نام تو بنا نہیں. ایوڈ اچا ہووے کوئے تس اچے کو جانے سوئے. پر نال پھر نمرتا چ کہہ دیتا, جانن دے باوی ادوی او نام جپن والا کہندا ہے جیوڈ آپ جانے آپ آپ نانک ندری کرمی دات. نام پرماتما دی نظر ہے, نام پرماتما دا کرم ہے. پھر بینتی گرمت انسار اسی اکھری نام جپنے ہیں. انج میں بینتی کرانگا کہ پرماتما دے انیکا نام گرو گرنتھ صاحب وچ نے. ایک اونکار دے رام ہے تے او دے اے پورب شبد, رام شبد اوتار لئی بھی آیا ہے تے رام شبد ایک اونکار لئی بھی آیا ہے. کیوں اس پلیکھے نوں تھوڑا اے دور ضرور کریے. رام شبد اوتار لئی روب ہے, رام نکالا پیا سیتا لکھمن بچھڑ گیا اوتار. رام گیو, رامن گیو, جان کو بہ پروار اوتار. پر دوجے پاسے مہاراج کہندے سب ہے کٹ رام بولے, راما بولے, رام بنا کو بولے رے. او سرب ویاپک رمے ہوئے دے لی. رام شبد آیا, گوپال شبد آیا, گوبند شبد آیا, کریم, رحیم, اللہ, رب, یہ سارے شبد مہاراج نے ورتے. پر گرمخو آپ جدو پاٹھ کر دے ہو تے کتے کتے مہاراج جدو نام دا ذکر کر دے نے تے اس وچ اے دس دن دے نے گرمت نام میرا پران سکھائی. جو گرو نے مینوں نام دتا میں اس کر کے کہنا ہونا کہ نام پرماتما دے, پر جدا ابھیاس کر لی گرو نے تینوں گرمت نام دتا اس نام نو تو دیڑھ کر. پھر عرض اصل چو سرو ویاپکتا چ نام پرماتما نے جدو اپنا آپ سب کچھ اے سرگن کیتا آکار بنایا گرو نانک صاحب جی دے انسار کہ اس نے اپنے آپے وچوں او نام کڈیا, او نام دی طاقت بنائی, اس نام دی شکتی نال ہی کھنڈ برہمنڈ بن گئے. تے جننے کھنڈ برہمنڈ بنے آ بابا جی دے انسار کوئی تھاں ایسی نہیں جتھے نام دا ٹکانا نہیں. اس تک نوں پڑھو جی, آپی نے آپ ساجیو, آپی نے رچیو ناؤں. اپنے آپ نوں ساجیا, اپنے آپے وچوں نام پیدا کیتا. پھر بنتی نام نرارتھک نہیں, اکھر چار نے واہگرو, پر گرمت نام وچ پرماتما دی آپ بخشیش وردی ہے. اے اکھری نام نے سانو اس پرم سچ نال جوڑ دینا جدا نام ساریاں تاواں تے پسریا. آپی نے آپ ساجیو, آپی نے رچیو ناؤں, دوئی قدرت ساجیا کر آسن ڈٹھو چاہو. بینتی ہے جی. نام او دا اپنا آپا ہے, نام تو بنا کچھ بھی خالی نہیں. جیتا کیتا تیتا ناؤ بن نام ہے نہ ہی کو تھام. پھر گرو صاحب جی نے سانو جو سمجھایا کہ نام دے تل کچھ ہے بھی نہیں, سچ ایوے ایک کھن جپے ہوئے نام دے برابر بھی کچھ نہیں. بھائی صاحب گرداس صاحب جی نے کسے پوچھیا کہ جدو نام جپیا جاتا ہے تے نام جیڑا وہ بڑی چھیتی چلتا ہے سواساں چ, خاص کر کے گرمنتر. میں بینتی کرا مول منتر دا پاٹ کرنے ہاں, بانی دا پاٹ کرنے ہاں, یہ ان تنہاں نوں وکھ وکھ ارتھ مت کرن دے یتن کرنا. نام وچ بانی, بانی وچ نام رچیا ہے. تائی بابا جی نے کہا پورا تھاٹ بنایا پورا ہے. ویکھو ایک سمانا اس پرپنچ میں ساچے نام کی وڈیائی, مت کو درو گمانا, ستگر کی جس نوں مت آوے سو ستگر مائے سمانا, اے بانی جو جیو جانے تس انتر روے خرناما. بانی سانو اس پرم ستول جوڑ دی پئی. گرو صاحب جی نے بخشش کیتی, بھائی صاحب نو پوچھا بھی نام من لو ایک کھن کوئی جپتا ہے واہگرو, ایک گھڑی کوئی جپتا ہے. بھائی صاحب کہندے دیکھ بندے کئی واری سکھ وچ کوئی چیز مل جائے جیدی ادو ضرورت نہ ہوئے تو اسی عام نارملی لینے چلو جی کوئی بھی, پر جدو دکھ آوے تے اس چیز دی ضرورت پی جائے پھر بندہ کہندا بڑا ویلا سی میں اے چیز سانبھ لئی, جے نہ سانبھی ہندی تے اج میری حالت کی ہندی. مہاراج کہندے اس جنم چ پدارتھاں دا سکھ سنسار دا سکھ پتر تیاں سب کچھ جدو تیرا موقع ملتا ہے تو واہگرو شبد نام نال جڑنا ہے. پر یاد رکھی اس ایک کھن جپے کوئی نام دی بہت قیمت ہے. بھائی صاحب نو پوچھئے جی کنی, بھائی گرداس صاحب کہندے آ کہ آ چمکدا ہویا ہیرا کوئی پکڑ لے. یہ سمجھان واسطے ادھار نے جی, ہیرا چمکدا ہویا ہاتھ دی تلی تے رکھے تے اسی پوچھئے کسے نو بھی اے اے کی ہے, جنوں سمجھ کوئی نہیں وہ کہے گا پتا نہیں کچ دا نکا جہا کوئی ٹکڑا چمک رہا ہے. تے پیارے ہو ہیرا آکار بھی چھوٹا ہے, ہیرا بھار وچ خلکا ہے, پر جدو ہیرے دی قیمت پیندی ہے تے کئی پشتاں دی روٹی بنا دیندا ہے. جویں چھوٹا ہیرا اودی قیمت پی جائے گھر بھرے جاندے نے. اس کر کے تھوڑا جا جپیا ہویا نام بندے دے لوک تے پرلوک نوں بھر دیندا. مہاراج نے کیا بھائی صاحب نے جیسے ہیرا ہاتھ میں تنک سے دکھائی دیت مول کیے تے دمکند پرت پنڈار جی, جیسے بر بانڈے خوندی لاگت نہ پار کچھ آگے جائے پائیت لچمی اپار جی. مان لو ایک نکا جہا چیک دا کاغذ ڈرافٹ ساڈے کول ہوے تے اس چیک نو بندہ ویکھ کے کہ بھی اے کی میں تا پیسے لین آیا چولے بھرنے سن بوریاں بھرنیاں نے, تے سیاح کہندا ہے یہ کیش کرا کے دیکھی ایک کاغذ ہلکا جہا ہے, چار چریٹاں پائیاں نے پین نال, پر انہاں چریٹاں دی انہاں اکھراں دی قیمت کہ جدو کیش کرائے گا تیرا گھر بھریا جائے گا. گرمخا تو تھوڑے تو تھوڑا سمے رب جپ اس تھوڑے دا بھی فل بہت زیادہ ملے گا. پھر بنتی ہیرا چھوٹا ہے قیمت پی جائے گھر بھریا جاندا ہے. خونڈی شبد پرانے سمے خونڈیاں تار دے سن, خونڈی دا کاغذ چھوٹا ہے جیب چ پورا آ جاندا ہے, پر جدو شاہوکار تار دا او دے نال گھر بھرپور ہو جاندا ہے. بوڑ دا بیج خس خس دے دانے تو بھی بریک ہے, پر جدو بیج جمدا ہے او دے وچوں نکلیا بوڑ کئی سالاں تک لوکاں نوں ٹھنڈی شاہ دیندا ہے. اسی طرح گرو کا منتر ہے, گرو کا شبد ہے, تو ادھی تو ادھی گھڑی نام نال جڑ جا, ادھی تو ادھی گھڑی ہوئی تیری زندگی نوں سوار کے رکھدا ہے. یہ نام دی برکت ہے. جیسے ہیرا ہاتھ میں تنک سے دکھائی دیت مول کیے تے دمکن بھرت پنڈار جی, جیسے بر بانڈے ہنڈی لاگت نہ پار کچھ آگے جائے پائیت لچمی اپار جی, جیسے بٹ بیج ات سوکھم سروپ ہوت بوئے سب بد کرے برتھا برکھا بستار جی, تیسے گر بچن سچن گر سکھن میں جانیے مہاتم گئی گھر دوار جی. اس نام دا مہاتم ادو پتا لگتا جدو آ شریر چڑھنا ہے نا, جتھے کچھ نہیں جانا, نہ پدوی نہ پروار کچھ بھی نہیں, اتے پھر سمجھ لے گی کہ ایس شریر دے رہندیاں جڑا جپیا اس شریر تو بعد بھی ساڈے نال ترے. خیر گرو صاحب جی نے یہ شبد کہے کہ پورے گرو نے سمجھا دیتا. کل بھی اسی گرو رام داس جی کا ذکر کیتا, اس حضور دے پرب لی آپ دیش ودیشاں تو سنگت آئی بیٹھی, پنجاب تو باہروں بھی دیسری سنگت آئے سارے. گرو رام داس سچے پاتشاہ گوئندوال صاحب تن گرو امر داس مہاراج جی ملے. کل اسی ایک تھوڑا جا ذکر کیتا, پٹ صاحبان جی نے سمرت گرو امرداس اج دے ملدے شبد نال دے ارتھ ہو جانگے. گرو امرداس جی نے تن گرو رام داس اتے کیڑی کیڑی بخشش ورتائی. ایک سویا ہے, ویسے سٹھ سویے نے گرو رام داس دی سمت وچ, ایک سویا اس ملاپ دا ذکر ہے. پٹ صاحب جی کہندے آ گرو مکھ دیکھ گرو سکھ پائیو. پھر بنتی تک گرو مکھ دیکھ گرو سکھ پائیو. تے اینا سوئیاں دا روز پاٹھ دربار صاحب ہوندا. کل بھی سنگھ صاحب نے گیانی جگتار سنگھ مکھ گرنتی صاحب کیا پائی صاحب اے ضرور منجی صاحب کیا جے او سکھو ہرمندر صاحب دی ریس نہ گردواریاں وچ کرو. تے میں آپ نوں بنتی کر رہا ہوں کہ اس پاتشاہ ورگا کوئی دربار نہیں, تے اس دی ریس مت کرو. پلیز میری سب دے چرناں چ بنتی ہے, جتنے مرضی استھان تہاڈے کول وڈے ہون, جتنی مرضی سنگت ہووے, جتنیاں مرضی گولکاں بھریاں جاندیاں ہون, پر چیتے رکھو گرو رام داس دے برابر کوئی بھی استھان برابر تا نہیں لے سکتا. اس نوں میں بنتی کراں گا سکھ جگت میرا خیال ادھر دھیان دے گا. پٹ صاحبان جڑے ایتھے سوئیے پڑھے جاندے نے, میں بنتی کراں گا اے پانچ شاہ دے چن نے سارے, اے پیسکارے نے گرو رام داس دے. جویں ایک دنیا دا بادشاہ, صرف تھوڑی جی میں ادھارن دے دینا, جنی دیر تک او جیوندا ہے اونی دیر تک جتھے جاندا ہے لوگ او دے پیچھے چلدے ہیں. آپ دیکھو بادشاہ دی پالکی نکلدی سی تے لوگ رستے چ کھلو کے پاتشاہ نو دیکھنا چاہندے سن. جدو پاتشاہ اپنے گھر تو دربار وچ ہوندا ہے, اس وقت او دے آن تو پہلا جڑے او دے پیسکارے نے او پہنچے ہوندے سن. او پیسکارے جدو بادشاہ اپنے سنگھاسن تے بیٹھدا ہے, سچ ایوے کہ او دے پیسکارے کھلو کے بادشاہ دے قصیدے پڑھدے سن. جہاں پناہ رزق داتا پرجا پالک جو بھی خوش آمد کر سکتے سن کرتے سن. میں آپ نو بنتی جڑی کر لگا سنیو دھیان دا, جن بادشاہ ہوئے انہاں دا اے سی اج وی راجے مہاراجے جڑے کہن انہاں دے اس طرح چلدا ہے. پر اج تسی دیکھو قلعے ہندوستان چ بڑے نے, انہاں قلعیاں وچ کئی وری بادشاہ دربار لاندے سن, انہاں دیاں پالکیاں انہاں دے چندووے انہاں دے نگارے انہاں دے فوجی سارے ہوندے سن. پر میں بنتی کراں اج قلعے صرف ایک کوپا ہنیرا بن کے رہ گیا. رات نو لال قلعے وچ بڑن تو بھی بندے نو پہ لگدا ہے. میں کلا اے نہیں کہندا, یورپ وچ بہت قلعے آ, انہاں قلعیاں وچ رات نو لنگن لگیا بندہ ڈردا ہے. کھنڈرات نے ویرانی ہے, رکھا پن ہے, پر کدی پالکی تو انہاں دی بھی نکل سی, کدی انہاں دے وی چنجوے سن. پر ایتھے مینوں گرو صاحب دا ایک بچن چیتے آندا ہے بانی چ کہ پاس دمامے چھت سر پیری سڈو رڈ. فرید جی پاس درتے کول دمامے درتے نگارے, جنہاں دے نگارے وجدے سن کہ بادشاہ پدار رہے ہیں, چیتے رکھو اج انہاں دے نگارے صرف میوزیم وچ پئے آ. لوگ کہندے آ اے پاٹا ہویا نگارا فلانے بادشاہ دا ہے, نگارا پیا ہویا ٹوٹا پھوٹا, پر نہ کوئی بجاندا ہے تے نہ کوئی انہوں آواز دیندا. پاس دمامے نگارے کول پئے نے, پھیری سڈو رڈ. تے سچ ایویں جدو تردا سی او دے اگے پھیریاں واجے وجدے سن, پر اج انہاں دے واجے وی کوئی نہیں بجاندا. پھیری سڈو رڈ جائے ستے جیران میں, جیران دا ارتھ شمشان بھومی. جنہ دے نگارے سن, جنہ دے واجے سن, جنہ دے کبھی رڈ چھند پڑھدے سن, اج او زمین وچ ستے پئے نے. تھیے اتیما گڈ, انج لگدا جویں یتیم پیا ہے, پتہ ہی نہیں کہ کدی ادے سر دے اتے شتر چلدے سن. اس نقطے نو دھیان نال سنیو میں جڑی بینتی کی تھی ہے اتیما گد اتیما در تے جتیم ایک اردو دا ودوان کہندا برسوں رہا جن کے سر پہ چھترے زری جنہ دے سر تے کئی کئی سال سونے دے شتر چلدے سن تربت پہ ان کی نہ شمیانہ دیکھا سونے دے شترا تھلے بہن والے سچے انہاں دی قبر اتے کوئی چاندنی رنگ نوں وی تیار لگے او بادشاہ ستے پے نے قبراں چ انہاں دے سر تے کوئی چاندنی لاندا اگلی بینتی ہور کہ جدوں سی گرو رام داس جی دی گل کرنے اور سنو دھیان نال انہاں بادشاہ دے نگارے انہاں دے چندوے انہاں دے کبھی سب کچھ ویران ہو چکا ہے پر جس ستگرو دا پرب آپا منان آیا انہاں دی زندگی دی شروعات سات سال دی عمر وچ ماتا اور پتا جا چکے عام ودوان شبد یتیم وردے پر اپنی زبان نہیں کہندی ارتھ کر لی ورتنا پیندا جنہاں دے ایڈے وڈے وڈے پروار سن سچ مچ او بادشاہ یتیماں دی طرح قبراں تھلے بہیا اے سچا پادشاہ کہے جنوں شریکا کدی یتیم کہندا سی اج او دے سر دے اتے سونے دے شتر چلدے پے اے بن سنخار نہیں پھر بنتی ہے انہاں دے سر تے سونے دے شتر چلدے پے اس نقطے نوں پھر بنتی نوں دھیان نال سنیو اے پادشاہ ہے میں پھر ایک دو دن چلی کھل کے ویاخیا آپاں بانی چو کراں گے اسے کر کے بھائی صاحب نے شبد ورتیا ہے کہ گرو رام داس امرت سر وچ بیٹھا ہے تے گرو رام داس سروور نو پوریا کر کے پورن تال کھٹایا امرت سر وچ جوت جگاوے بیٹھا سودی پادشاہ رام داس ست گرو کہاوے چیتے رکھو پورن تال کھٹایا ہے اتے بیٹھا سودی پادشاہ تے اس نو ہر تھان تے پلیز ریس نہ کرو اس دا بینتی کر سکنے اے پادشاہ چن نے پر سچ ہے کہ انہاں دے سر دے اتے چور شتر جو بھی ہے یہ ساری پادشاہت ہے گرو صاحب جی نے بخشش کیتی ایک سویا کہ جس وچ پٹ صاحبان گرو رام داس دی ملنی دا ذکر کردے پٹ جی کہندے گرو مکھ دیکھ گرو سکھ پایو گرو مکھ دا ارتھ دھن گرو امرداس جی دا مکھڑا جدوں گرو رام داس جی نے متھا ٹیک کے تیسرے گردیو گرو رام داس دے پوتر مکھ دے دیدار کیتے سچے وے اندر تر بہت وڈے سکھ دی پراپتی کوئی ہوں دیکھو اے پہلا ملاپ کہہ رہے نے گرو مکھ دیکھ گرو سکھ پایو خوتی جو پیاس پیوس پیون کی جیڑی اے تڑپتی پیاسی کہ پرماتما دے نام دا پیالہ مل جائے گرو امرداس جی آپ جی دے دیدار کر دیا سچ اے او نام امرت دی رحمت تن گرو رام داس دے اندر ورت گئی انہاں دی نام امرت دی اچھا رب نے پوری کر دتی گرو مکھ دیکھ وہ گرو مکھ دیکھ گرو سکھ پایو خوتی جو پیاس پیوس پیون کی بانچت سدھ کو بد ملایو پورن پہو من ٹھور بسو رس باسن سے جو دند دشتایو جیڑا جیوا دا من واشنا وچ دسے پاسے پٹکدا ہے ٹکدا نہیں پر تن گرو رام داس مہاراج انہاں نے جدو گرو امرداس دے درشن کیتے پیارے انہاں دا من پورن طور تے ٹک گیا اگلے بچن پٹ پھر کہندیا کتھے ہویا جی ملاپ کہن لگے گوبند وال گوبند پوری سم جنوں اسی گوبند وال صاحب کہنے مہاراج کہندے گوبند وال گوبند پوری سم جلن تیر بپاس بنایو گیو دکھ دور برکھن کو جڑا کئی سالاں دا دکھ سی تن گرو امرداس دے درشن نے گرو امرداس دے دیدار نے سارے دنیاوی دکھ پلا کے رکھ دتے کیونکہ انہاں نے خر پیار دتا ماتا دا پیار پتا دا پیار رشتے داراں دا پرا پیار گرو رام داس نا کہندے آ میرے ستگرو تو تا میرے بیلی تے متراں والا بھی پیار دتا ہے گیو دکھ دور برکھن کو سو گرو مکھ دیکھ گرو سکھ پایو تن گرو رام داس مہاراج انہاں تو پوچھئے مہاراج اے نام دی بخش جڑی اج کر رہے نے گرو ارجن دیو تے گرو رام داس کہندے ہاں تسی جپو اس نام نو مہاراج کی کرے گا کہن لگے اے نام تینوں انتلے سمے جمدوتاں چو چھڑائے گا تو نام جپے گا تے تیرے بول ایتھے بھی سچ ہون گے، رب دی درگاہ وچ بھی سچ ہون گے۔ اے دنیا دے بادشاہاں دا راج تکے نال انہاں دے حکم کچھ کو لوکاں تک سیمت نے، پر نام جپن والیا تیرا حکم پوری سرشتی اتے چلے گا۔ تو نام جپے گا تیرے اندر دی ترشنا مٹے گی۔ سچ اے وے تو گرو تے سنمکھ ایک گرو رام داس کہندے نے نام جپی جا، اے جننے نندک جننے دشت جننے ورودی جننے تیریاں جڑا وڈن والے نے، اے نام نے ایک دن سارے نندک بھی تیرے سامنے چکا دے نے۔ مہاراج گرو رام داس دے وچن نے، سو ایسا ہر نام تیائی ہے من میرے پورے گر سمجھایا، اے پورے گرو نے دسیا۔ سو ایسا ہر نام تیائی ہے من میرے جو سب نہ اوپر حکم چلائے۔ سارے تے حکم نام دا چلتا ہے، نام تو اچا کوئی نہیں۔ مجھے یاد دیتا نے گرو گوبند سنگھ مہاراج آنند پور صاحب حضور دے دربار چ یہ گل چل پئی بھی نام دی اپما کی ہے، نام دی وڈیائی کی ہے۔ تے گرو گوبند سنگھ جی نے ایک بڑا پیارا بچن کیا، کہن لگے جے نام دی وڈیائی پوچھنی ہے تے سکھو گرو گرنتھ صاحب دے وچ شبد نے بھگت کبیر جی دے بانی چ، تے مہاراج کہندے نے کچھ شبد ایسے نے جنہاں وچ کبیر جی نے اپنے اتے ہوئے تسیاں دا ذکر کیتا ہے جڑا انہاں تے تشدد کیتا گیا۔ جویں آ شبد پڑھنے، گنگ گسائن غیر گمبھیر جنجیر باندھ کر کھرے کبیر زنجیراں چ بنیا۔ ایک شبد گونڈ راگ چ پوجا باندھ پلا کر ڈاریو ہستی کروپ مونڈ میں ماریو، وہ انہوں ہاتھی تلے کچل لگے۔ مہاراج کہنے بھی کوئی سکھے دسے کہ جہے کبیر جی نو تسیے دیتے گئے، جس بادشاہ دے کہنتے دیتے گئے، اس بادشاہ دا نام کی سی؟ آخر ایڈے وڈے بھگت نو بن دتا جنجیران چ، کوئی وہ نام دسو جی۔ ساکھی کار کہندا ہے سب چپ سن، تے مہاراج کہندے کبیر جی دے نام تو جانو؟ سنگت وچ آواز آئی مہاراج کیوں نہیں، کبیر کا نام تا سارے کھندا برہمنڈا وچ گونجدا ہے۔ مہاراج کہندے یہ ہی نام کی برکت ہے، جدے کول بادشاہ پدوی تے دولت سی او دا اج نام کوئی نہیں جاندا، جنوں تسیے دتے گئے او دا نام ساری دنیا چ ہے۔ کیوں؟ کیونکہ انہیں سرب ویاپک رب دے نام نوں جپیا ہے۔ یہ نام کی طاقت ہے۔ میں یوں کہہ لواں اس ساکھی نوں بانی انسار آپ کہہ سکنے ہاں گوبند 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 سنگ نام دیو من لینا، آج دام کو چھیپرو ہوئے لاکھینا، بننا تننا تیاگ کے پریت چرن کبیرا، نیچ کلو جو لہرا پیو گنی گہیرا، رویداس ٹوانتا ٹور نیت تن تیاگی مایا، پرگٹ ہوا ساد سنگ اور درشن پایا، سین نائی بتکاریا او کر کر سنیا، ہردا وسیا وا پار برہم بھگتا میں گنیا، اے بد سن کے جاٹ رو اٹھ بھگتی لاگا، ملے پرتک گسائیاں تنا بڑ بھاگا گرمکھو۔ یہ کادی برکت ہے جی، یہ ساری نام دی۔ گرو رام داس کہندے نے سو ایسا ہر نام تیائی ہے من میرے جو سب نہ اوپر حکم چلائے، سو ایسا ہر نام جپی ہے من میرے جو انتی اوسر لے چھڑائے۔ اس کر کے کہنے آن سگل بد کام نہ آوے، باقی کسے نے کام نہیں آنا۔ سو ایسا ہر نام جپیے من میرے جو من کی ترشنا سب پوک گوائے، آخر نام دی بخشش پورے گر سمجھایا۔ مہاراج کہہ رہا کہ نام سب دا حکم چلاندا ہے، نام انتلے سمے ساتھ دیندا ہے، نام من دیاں ترشناواں مکاندا ہے۔ مہاراج کہندے سو گرمکھ نام جپیا وڈبھاگی، تن نندک دشت سب پیری پائے، نانک نام اراد سبنا تے وڈا۔ مہاراج کہندے پھرت پھرت بھیٹے جن سادھو پورا گر سمجھایا، آن سگل بد کامنا آوے ہر ہر نام تے آیا۔ سو مہاراج کہندے سو گرمکھ نام جپیا وڈبھاگی، تن نندک دشت سب پیری پائے، نانک نام اراد سبنا تے وڈا، سب نامے اگے آن نبھائے۔ نام دے اگے ہر طاقت ہر شکتی چک جاندی ہے۔ تن گرو ارجن صاحب مہاراج انہوں نے یہ بخشش کیتی۔ اج اس پہلے بچن میں تھوڑا جا وستار اس کر کے کر گیا، اس میں ستگرو سانوں سمجھا دے پیا کہ بندیا تو خوش قسمت تے جنوں دے ملی، خوش قسمت ہے جنوں سکھ دے گھر چ جنم مل گیا. چلو انج ویسے میں تاں ارتھ اے نہیں کردا ہوندا, سکھ دے گھر چ جنم ہونا بڑی چنگی گل ہے, پر جے پیو سکھ ہے تے پتر سکھ نہیں تے سکھی دا تاں ہی فائدہ جے اونوں کمائے گا. تاں منکھا دئی ملی بڑبھاگی خان, گرو نانک صاحب جیسا مرشد مل گیا, ادو وڈی کیڑی گل ہے. دس پاتشاہیاں نے 239 سال شبد کئی ورتنے, دو صدیاں ود سما تیری گھر تے لایا, تو خوش قسمت ہے. تیرے تو وڈا کیڑا خوش قسمت ہے پلیا جس نو اپنے گرو نے اپنی حیاتی چ اپنے رہندے جیون چ متھا ٹیک کے کیا سکھا, گرو گرنتھ صاحب نو گرو مننی تیرا پار اتارا ہوئے گا. دنیا چ کوئی ایسا مرشد نہیں. مہاراج کہہ رہے ہیں کہ پھرت پھرت پیٹے جن سادھو, پورا گر سمجھایا, آن سگل بد کامنا آوے, ہر ہر نام تے آیا, باقی کوئی جگت کوئی طریقہ کام نہیں آنا, کیول نام ہی چڑھائے گا.
تاتے موہے تاری اوٹ گوپال,
گرو ارجن صاحب بچن کر دیا تاتے موہے تاری اوٹ گوپال. یہ رہاؤ دیاں تکاں شروع ہو گیا جی. یہ پہلی تو کہ تاں تے اس کر کے تاں تے تاں تاں اسیں موہے موہے در تھے میں ستگرو کہنے ستگرو نے سمجھا دیتا نام تو وڈا کچھ نہیں تے مہاراج کہنے سی کھبے سجے چھڑ دیتا. تاں تے موہے تاری اوٹ گوپال, گرو جی دی سمجھائی کوئی گل نال اسی اوٹ ہی کیول پرماتما دی لئی ہے, اسی اس پرماتما دا سہارا لیا ہے.
سارن پرے پورن پرمیشور,
اس وہگرو دی کرپا نال جدو گرو جی نے سمجھا دیتا شرن پریو پورن پرمیشر, اسی اس پورن پار برہم پرمیشور دی شرن وچ پئے ہاں, او دی شرن چ پئے گئے, کیونکہ نام ہی او دی شرن چ لے کے جاندا ہے. شرن پریو پورن پرمیشر تو کنا بخشند ہے,
بن سے سگل جنجال,
جنے بھی جنجال سن من دے فرنے سن وکار سن سرد دی رکاوٹ سی, بن سے سرب جنجال سارے دے سارے جنجال بنس گئے, کہ سچ ایوے کہ میں پرماتما دی شرن وچ او دی اوٹ لئی ہے. شری گرو گرنتھ صاحب وچ ہر کوئی چند ہے کہ میرا سبند اپنے تو وڈے والے بندے دی طاقت نہ ہو جائے. اس طرح نا جی سنساری طور پہ بھی یہی ہے کہ میرے کو جی طاقت ہے میرا سبند اپنے تو کسے وڈے نال بن جائے, طاقت کر کے ہوئے, پدوی کر کے ہوئے, پدارتھاں کر کے ہوئے. پر گرو صاحب جی کہندے آ جے تو وڈے نال ہی سبند بنانا ہے, جے اچے نال ہی سبند بنانا ہے, اے جننے دنیا دے بندے اچے نے وڈے نے پدویاں نے پدارت نے دولت ہے گیان ہے انہاں نو اخیر نہ وڈے سمجھی. مہاراج کہنے سب تو وڈا اکال پرخ ہے, تے مہاراج کہنے اسی اس کر کے او دی شرن چ چلے گئے جس تو وڈا ہور کوئی ہے ہی نہیں. ادا مطلب سب تو وڈا او اسی او دی شرن چ گئے ہیں. ویسے شرن دا ارتھ بھی ہوندا ہے کہ اپنے پچھے کسے بھی چیز دا چنتن نہ کرنا. میں پھر بینتی کرانگا ہن شرن وچ بھی بندہ آوے تے پچھے اے بھی کہی جے کوئی نہیں گرو کول آیا گھر پیسے دی کمی کوئی نہیں, گرو کول آیا انے بندے ساڈے پچھے آ. یاد رکھو جدو سما پٹھی باجی پاندا ہے نا, سما بندے نو پیٹھ پرنے سٹدا ہے, تے سچ اے جے جنہ بندیاں پچھے لکھاں بندے زندہ آباد کر دے آ, سما پٹھا جدو چکر ماردا او لکھاں بندے وی بوئے بند کر جاندے آ. ایدا مطلب پھر وڈا او نہیں, او پرماتما دی شرن چ پیا. گرو تیگ بہادر صاحب جی دا ایک بچن ہے, مہاراج کہندے نے سوٹ راگ دا شبد ہے, اے میرے منا تو پرماتما دی شرن چ پے کے دیکھ, تو تا نام جپیں تے ایک گل یاد رکھ, او دی شرن وچ او لوک تر گئے جنہاں لوکاں دے ترن دی امید ہی کوئی نہیں سی. مہاراج نے اس شبد چ سوٹ راگ چ پرانک ادھارنا دتیاں نے. ایتھے ہے تاتے موئے تاری اوٹ گوپال, شرن پریو پورن پرمیشر. میں تاں بینتی کر لگا من رے گرو تیگ بہادر صاحب جی, پرب کی شرن بچارو کیوں وہی شرن جی آ تین دساں وہی وچار کر تس کی شرنی پر منا جس جیوڑ اور نہ کوئے جو سکو چاہے سدا شرن رام کی لے مہاراج کہ من رے پرب کی شرن بچارو جے سمرت گن کا سی ادری جہدا سمرن کر کے وہ شرن چ پے کے گنکا ورگی پاپن دا پار اتارا ہو گیا جے سمرت گنکا سی ادری تاں کو جس ارتارو اٹل پیو ترو جان کا سمرن پر اس تک نو بھولنا نہیں مان رہے پرب کی شرن بچارو اٹل پیو ترو جان کا سمرن ار نرپے پد پایا دکھ ہرتا اے بد کو سوامی تے کاہے بسڑایا جب ہی شرن گئی کرپا ند گج گراہ تے چھوٹا مہما نام کہاں لو برنو رام کہت بندن تے ٹوٹا اجا مل پاپی جگ جانے نمک مائے نستارا نانک کہت چیت چنتا من تے پی اترے پارا گرو جی کہندے نے اس کر کے سانو پتا لگ گیا پورے گرو نے سمجھا دیتا کہ نام تو بنا کسے نے کام نہیں آنا پرماتما تو بنا کوئی وڈا نہیں کہندے اس کر کے سی باقی ساری اور چھڑ دیتی کسی دا سہارا لیا ہی نہیں تے سچ جی گرو ارجن دیو دے جیون چ جو مہاراج نے اج کیا ہے نا ایسیاں گھٹناواں واپریاں جتھے گرو جی نے بڑا سپشٹ شبد کیا کہ پرماتما تو بنا کسی دی اوٹ نکھی بندیاں دی اوٹ سچی مچی لذت کر دیندی ہے ذلیل کر دیندی ہے اندروں بندے نوں تھوتھا بنا دیندی ہے پرماتما دی شرن کدی ذلیل نہیں کرتی پرماتما دی شرط اندروں انک دی دات بخش دی گرو ارجن صاحب دے شبد نے جے مہاراج کہندے اسی پرماتما دی اوٹ لئی کسے ہور دی شرم نہیں دیکھو حضور تے حملہ ہوندا ہے حملہ کران واسطے وہگرو حملہ کراؤن دے لئی ہوندا نہیں وہ رستے چ رہ جاندا ہے حملہ کران لئی سکا بھرا پرتھی چند بابا پرتھی چند سلحی نوں پریر کے لیاؤندے ہیں چلو اے اتہاس بھی ہے تے بانی وچ وی دا ذکر ہے سلی چڑھ کے آندا ہے تے اینے خنکار چ آندا ہے وہ پرتھی چند نوں کہندا ہے گرو ارجن دیو جی بارے کہ دیکھیں آ دو چار دنوں دی بات ہے کہ میں سچ اے کہ ارجن دیو دا بالکل خاتمہ کر دیاں گا اے سارے پدارتھ اے تن دولت گدی سب کچھ تیرے کول ہوے گا تے ایک گل ہور بڑی سپشٹ جیڑی گرو گھر چ جوت دی کرامات ہے نا جوت دا ورتارا ہے اے نہ تا ووٹاں نال جوت ملدی ہے میں اس ویلے دی گل کر رہا مہاراج دی جے پرتھی چند کہے میرے کول بڑے لوگ میں مالک ہاں گدی دا اے گدیاں دنیاوی نہیں رات وی داس نے بینتی کیتی دات جوت خسم ہے وڈیائی ایک خسم دی وڈیائی ہے جنوں دینی ہے وہ دے نام تے انہوں ملے گی طاقت نال نہیں پیسے نال نہیں تے ادھیاتمکتا ہے ہی اے دنیا دی کوئی طاقت انہوں کھو نہیں سکتی پیارے ہو اے رشتہ گرو رام داس کہندے نے تو پہلی بننا بنائی بیٹھا ہے تیرے پرا گج رکھ رکھ کے ماپن گے پتر حصہ منگن گے پروار حصہ منگے گا تو رب دی بندگی کر کوئی مائی کا لال نہیں جمیا تیرے خزانے نوں تکے نہ کھو سکے ہاں توں میر دے گھر چ آویں تے کنی کسے نوں دے دیں گرو ارجن دیو سنگھ آسن تے آ پرتھی چند پورا زور لایا آپ سب نوں پتہ ہے سلی چڑھ کے آندا ہے میں صرف ایک ادھارن لئی بھی اوٹ پرتھی چند بادشاہ دی اوٹ چ ہے تے گرو ارجن دیو بادشاہ دی اوٹ وچ ہے پرتھی چند نوں سلی دیاں باواں دے بھروسہ ہے تے گرو ارجن دیو مہاراج اکال پرکھ دی امنوی شکتی اتول طاقت تے بھروسہ ہے ہن اے تا خبر پہنچ گئی کنوں کنی بھی سلی چڑھ کے آ رہا ہے وہ للکارے مار رہا ہے گرو ارجن دیو جی کو جدو خبر پہنچی تے دیکھو کلی ساکی نے بانی پڑھن والے سجنا نو پتا ہے گرو ارجن دیو جی نو اے صلاح دتی گئی اتے شبد متا ہے متے دے ارتھ صلاح کرانگے اے صلاح دتی گئی کہ ایک کام کریے کہ اسی پتر کا لکھ کے پہلے سلی خان بھیج دیئے کہ دیکھ سلی تیرا سادہ کوئی جھگڑا نہیں اسی کسی نال دھکا نہیں کیتا. مہاراج گرو ارجن صاحب کہندے نا اپنے ہتھاں نال چٹھی لکھ کے جند نو بچان لئی بادشاہ نال میں اے پتر سلی نال اے پتر نہیں بھیجاں گا. پھر کہندے چلو مہاراج جی چٹھی نہیں بھیجنی پتر کا نہیں بھیجنی تے ایک کام کرو دو بھروسے والے سکھ بھیج دیو آدمی دو بھیج دیو جڑے گل بات کر لیں. مہاراج کہندے نا چٹھی نہ کوئی آدمی تے گرو صاحب وہ بڑا کرودی ہے وہ بڑی ہنکاری برتی کا ہے پھر آپ وسیلہ ہیلا کی سوچیا. مہاراج کہتے خان سڈے پراتا جی نے بندیاں دی اوٹ لئیے اسی اکو ہیلا سوچیا اسی رب دے بھروسے تے جینے پے. مہاراج دا اے بچن پرتھم متا جے پتری چلاوں دتی متا دو مانک پہنچاوں ترتی متا کچھ کروں اپایا میں سب کی چھوڑ پرب تھی تیا. پھر دیکھو یہ شبد کہے پر یہ ستگرا نے اپنے سائیں دی اوٹ بارے کہ جے کو کہہ جی سلی نو سراپ دے دیتا. میں ایک بنتی کرا اپنے مالک بارے کہ میں تا او دی اوٹ لئی او دی شرن چ پیا او دے نام تو وڈی کوئی طاقت نہیں تے جدو سلی آوے وچ سڑ مرد ہے تے گرو ارجن دیو نے وہ ایک شبد نپاک ورتیا ہے سلی تے نارائن راکھ سلی کا ہاتھ کہیں نہ پہنچے سلی ہوئے موا ناپاک کیا ہے ناپاک درتے اپوتر کیونکہ اسلام دے وچ مردے نو ساڑنا جیوندے نو ساڑنا اپوترتا ہے. انہاں دے فلسفے مطابق مہاراج کہندے اینا انکاری بندہ کہندے دیکھو اس پرماتما دی اشچرج کھیڑ واپری کہ سلی تے نارائن راکھ سلی کا ہاتھ کہیں نہ پہنچا سلی ہوئے موا ناپاک کاٹ کٹھار خسم سر کاٹیا کھنمے ہوئے گیا خاک مندا چتوت چتوت پچیا جن رچیا تن دینا تاک پتر میت تن کچو نہ رہوس چھوڑ گیا سب بھائی ساک کو نانک تس پرب بلخاری جن جن کا کینو پورن واک. پورن واک کی ہے پورن واک ہے میں سب کی چھوڑ پرب تو ہی دے آیا کہ سانو تاؤ دتا موئے تاری اوٹ گوپال. مہاراج کہندے گرو نے سمجھا دیتا نام تو وڈا کچھ نہیں ہے جنجال اے جھگڑے اے کلیش نہ مٹا سکدا. گرو ارجن صاحب کہندے اس کر کے اسی پرماتما دی اوٹ لئی ہے تے اس پورن پرمیشور دی شرن وچ پئے ہاں. جننے بھی اندر دے جنجال نے چلو باہر بھی جنجال نے من وچ بھی تا جنجال نے کنے پرنے کی کچھ تے نام سارے جنجالاں نوں ختم کردا ہے.
رہا سرد مرت پیال پومنڈل
سرگ مرت پیال پومنڈل سرگ سورگ لوک مرت دا ارتھ کرانگے مات لوک. ایتھے شبد پومنڈل اے دھرتیاں جننے بھی کھنڈ برہمنڈ نے جنوں مہاراج نے ایک کیا سرگا مچ پیالے. گرو نانک صاحب جی نے یہ جپ جی صاحب دی توکے سرگا مچ پیالے تے رہ راس وچ سرگ مچ پیالے. ہن ایتھے گرو جی کہہ رہے نے کی سرگ لوک کی مات لوک کی مرت لوک کی پو منڈل یہ سارے نو کون ویاپ رہا ہے.
سگل ویاپی مائے
سگل ویاپی مائے کہنے سارے نو مایا ویاپی ہوئی ہے کوئی تھا ایسی نہیں جتھے مایا نہیں ویاپی. تے آپ نو یہ بھی بینتی کراں مایا دا ارتھ کرنسی اسی چلو کرنے ہیں مایا دا ارتھ نوٹ روپیے ڈالر جو بھی شبد اسی ورتیے پر سچ اے وے گربانی انسار مایا بندے دی صورت دی او برتی ہے جیڑی رب ولوں توڑ کے دوجے پاسے جوڑ دیندی ہے. میں یہ پھر ارتھ کر لگا کہ کوئی تھا ایسی نہیں جتھے وہ ویاپ نہیں رکھی. مایا اندر دی صورت دی او برتی ہے جنوں گرو امرداس جی نے کیا اے مایا یہ ہے مایا جے تہار وسر ہے جدے کر کے خری وسر جائے اے مایا اس نوں مایا کہندے آ جے تہار وسر ہے موہ اپجے پاؤ دوجا لایا. ہن مایا دی شکل کیول میں پھر عرض کرا سی تا مایا یہی کہنا پیسہ پیسہ اے مایا महाराज कहते हैं रंगी रंगी भांति कर कर जिनसी माया जिन उपाई। एक रंग दी कई रंगा दी कई जिनसा दी कई तरीकों दी। महाराज कहते ने जे सुरग लोक मात लोक भू मंडल सारिया थावां ते माया दा पसारा है।
जी उदाहरण सब कुल तारना
जी उदाहरण जी दा उधार करन वाला सब कुल तारन ते सारिया कुलां दा पार उतारा करन वाला।
हर हर नाम त्याए
हर हर नाम त्याए इस जिंद दा उधार करन वाला परिवार ते कुलां दा उधार करन वाला गुरु साहिब जी बख्शिश कर दिया उस खरी परमात्मा दे नाम नूं त्याउणा कीता है। क्योंकि अज दा प्रकरण है नाम तो उपर कोई नहीं प्रभ का सिमरन सब ते उचा। इत्थे गुरुदेव जी कह रहे हैं कि असी उस परमात्मा दा नाम त्याया है।
नानक नाम निरंजन गाईया
सब कहिंदे आ फिर एक काम करो है पुरखो ए संगत जी अज दे हुक्म च नानक नाम निरंजन गाईया ए शब्द नाम ते निरंजन एक लफ्ज अंजन उस दिन शायद कथा जिदन मंगल आया सी निरभौ निरवैर अंजन कहिंदे आ सुरमे नूं सुरमे दा रंग हुंदा काला। इत्थे फिर अर्थ जिहड़ा अंजन कहे इहदे अर्थ ने माया दी कालख ते निरंजन निरअंजन इहदे जे पाठ करिए निरअंजन दो हिस्सिआं च उहने तां पाठ सिद्धा निरंजन करने आ निरअंजन अंजन तो रहत इहदा अर्थ हो गया माया दी कालख तो निरलेप। गुरु साहिब जी कहिंदे ने भाई नानक नाम निरंजन गाईए उस माया तो कालख रहत रब नूं गाओ। गुरु नानक साहब जी ने बख्शिश की उन्होंने निरंजन की व्याख्या कर ली नाम निरंजन की है आपको पता चार पौड़ियां च इह तुक वार वार पढ़ी ऐसा नाम निरंजन होए जे को मन जाने मन कोए जेड़ा अपने मन विच इस नूं चंगी तरह मन लवे। महाराज कहिंदे परमात्मा दा नाम ऐसा निरंजन है उस निरंजन नाम नूं गौणा करो।
पाईए सर्ब निदाना
इस दी बख्शिश नाल पाईए सर्ब निदाना सारे खजाने इस विचों प्राप्त हुंदे हन।
कर कृपा जिस दे स्वामी
पर यह भी प्यारे सारे थोड़ा गा सकदे आ कर कृपा जिस दे स्वामी जिस ऊपर परमात्मा अपनी मेहर करे कृपा करे दया करे अनुग्रह करे उस नूं ए नाम दी दात देंदे हन।
बिरले काहू जाना
उंज लोक अनगिनत ने बिरले काहू जाना पर इस नाम निरंजन नूं गाउण दी जुगत ताते मोए धारी ओट गोपाल दी जुगत हर हर नाम त्याया दी जुगत ਇਹ ਕਿਸੇ ਅਣਗਿਣਤ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੂੰ ਇਹ ਦਾਤ ਮਿਲਦੀ ਹੈ। ਗੁਰੂ ਅਰਜੁਨ ਦੇਵ ਜੀ ਨੇ ਅੱਜ ਦੇ ਇਸ ਅੰਮ੍ਰਿਤ ਸ਼ਬਦ ਚ ਗੁਰਮੁਖੋ ਇੱਕੋ ਗੱਲ ਸਮਝਾਈ ਜੇ ਵੀ ਬੰਦਿਆ ਹੁਣ ਮੰਨ ਲੈ ਚੱਲੇ ਫਿਰ ਦੋ ਚਾਰ ਗੇੜੇ ਲਾ ਕੇ ਆ ਜਾਈ ਗੇੜੇ ਲਾਣੇ ਨਾ ਪਰਤ ਪਰਤ ਕੇ ਆਉਣਾ ਸੌਖਾ ਤੇਰਾ ਇੱਕੋ ਤਰੀਕਾ ਹੀ ਕਿ ਨਾਮ ਤੁਲ ਕੁਛ ਅਵਰ ਨਾ ਹੋਏ ਨਾਮ ਦੇ ਬਰਾਬਰ ਕੁਛ ਨਹੀਂ। आओ नाम दा दाता सतगुरु है गुरु रामदास सच्चे पातशाह जी दा पुरब है परसों ते अमृत संचार होने ने मैं जिन्नी संगत देशां विदेशां तो आए बैठे सज्जन जिन्ना अमृत दी दात लई है मुबारक है गुरमुखो इस पुरब ते आए हो ते तन गुरु रामदास दे घर विच्चों श्री अकाल तख्त साहिब ते अमृत संचार हुंदा हफ्ते च दो वारी ਐਤਵਾਰ ਤੇ ਬੁੱਧਵਾਰ ਦੋ ਵਾਰੀ ਆਪ ਜੀ ਅੰਮ੍ਰਿਤ ਦੀ ਦਾਤ ਲੈ ਕੇ ਜਾਓ ਗੁਰੂ ਰਾਮਦਾਸ ਦੇ ਚਰਨਾਂ ਚ ਬੇਨਤੀ ਕਰੋ ਸਾਨੂੰ ਸਿੱਖੀ ਦੀ ਦਾਤ ਮਿਲੇ। ਦੂਸਰਾ ਅੱਜ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇਸ ਅਸਥਾਨ ਤੇ ਪੜਤਾਲ ਗਾਇਨ ਹੋਣਾ ਹੈ ਕੱਲ ਵੀ ਬੇਨਤੀ ਕੀਤੀ ਸੀ ਤੇ ਕੱਲ ਨੂੰ ਦੁਪਹਿਰੇ ਨਗਰ ਕੀਰਤਨ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਚੱਲਣਾ ਹੈ ਤੇ ਕੱਲ ਸੰਧਿਆ ਨੂੰ ਇੱਥੇ ਰਾਗ ਦਰਬਾਰ ਹੋਣਾ ਹੈ। ਪਰਸੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਪੁਰਬ ਹੈ, ਸਾਰਾ ਦਿਨ ਕੀਰਤਨ ਚੱਲਣਗੇ, ਕਵੀ ਦਰਬਾਰ ਹੋਣਗੇ, ਢਾਡੀ ਸਾਹਿਬ ਆਉਣਗੇ, ਇਸ ਕਰਕੇ ਆਪ ਸੰਗਤ ਵੱਧ ਤੋਂ ਵੱਧ, ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਵੱਧ ਤੋਂ ਵੱਧ ਹਜ਼ੂਰ ਦੇ ਦਰਬਾਰ ਦੀ ਹਾਜ਼ਰੀ ਭਰਿਆ ਕਰੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਮੈਂ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ, ਹਾਂ ਗੁਰੂ ਦੀ ਹਜ਼ੂਰੀ ਚ ਹਾਂ, ਅਸੀਂ ਕਿਸੇ ਨੂੰ ਲਾ ਕੇ ਦਵੈਸ਼ ਅਧੀਨ ਕੋਈ ਗੱਲ ਨਹੀਂ ਕਰਨੀ। ਜੋ ਗੁਰਮਤ ਦਾ ਰਸਤਾ ਹੈ, ਘੱਟੋ ਘੱਟ ਉਹਦਾ ਡੰਕਾ ਜ਼ਰੂਰ ਵਜਾ ਸਕੀਏ। ਆਓ ਗੁਰੂ ਸਾਹਿਬ ਦੇ ਅੰਤਲੇ ਬਚਨ ਸ਼ਬਦ ਦੇ ਸਰਵਨ ਕਰੋ ਜੀ।
ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਦਾਨਾ, ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।